गुरु नानक अंगद गुरु अमरदास पद बंद रामदास अर्जुन गुरु पर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमः चरण अरविंद जिसमें है अमृत ज्ञान है मानक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन का बंदना सिर चरणन पर धार होवे शिव दुख समदी नूरियर सों पुर सों चटिया तुद डिठे सचे पातशाह मल जन्म जन्म दी कटी तुद डिठे सचे पातशाह मल जन्म जन्म दी कटी
इत्यादिक जिस वेद बखाने एक रस सदा सो गगन समाने स्वंत सजात बेजाति भेद ना देश काल वस्तु जो परदेश पर शेद ना इत्यादिक जिस वेद बखाने
वाहिगुरु जी का खालसा गुरु स्वरूप गुरु खालसा सत्संग जीओ आओ सरबत संतां गुरु नानक दे ग्यारहवें स्वरूप श्री गुरु ग्रंथ साहिब जी की पावन हजूरी विच शामां दे वक्त अपने सुआसां नूं जिंदगी दे कुछ हिस्से नूं जिहड़ा अपने हत्थों निकलदा जा रहा है उन्हूं सफला करन वास्ते गुरु दरबार विच पहुंचे हो जिथे सुधर दी बाणी तों बाद अरदास मुखवाक ते फिर इतिहास की कथा परंपरा अनुसार चल रही है जाओ कथा दा समां होया जिस प्रकार सतगुरु जी कृपा करन मन विच एकाग्र करो पिछे आप जी ने सगुण कीता सी कि शाहजहां के चार पुत्र सन जिन्हां दे विचों बगवाल वाले नूं छड़ के सुजा मुहम्मद जी का नाम सी उहदे कोलों कांसी का इलाका पटने शहर का इलाका जो जयपुर के महाराजे ने जाके छुड़ा लिया दौरा सुकोर सारियां रिपोर्टां दित्तियां उन्हें उत्ते पहरा रखिया उस तों बाद इस गल का औरंगजेब तक भी कनसुआ पहुंचिया जिहड़ा छोटा सी मुराद बख्श जिहदे कोल मालवे का इलाका सी सारा उत्थे का सूबा बनाया होया सी पर यह बाई दे बाई सूबे बादशाह के अधीन सन जिहड़ा दिल्ली के तख्त ते बहिंदा फिर ओहदे वल चढ़ाई की क्योंकि वह भी आके होया हुआ सी कि वह बुरी तरह हारिया है दौड़ गया मैदाने जंग दे विच पर फिर दुबारे ऐसा भारू पिया कि उत्थे राजे की मौत हो जाने दे नाल ਜੰਗ ਮੁਰਾਦ ਬਖਸ਼ ਵਾਲਾ ਹਾਰਿਆ ਗਿਆ। ਦਿੱਲੀ ਤਨਖਸੋਆ ਪਹੁੰਚੀਆਂ, ਔਰੰਗਜ਼ੇਬ ਬੜਾ ਸ਼ਤਰ ਦਿਮਾਗ ਦਾ ਬੰਦਾ ਸੀ, ਉਹਨੇ ਦੇਖਿਆ ਵੀ ਦੋ ਭਰਾਵਾਂ ਤੇ ਹਮਲਾ ਹੋ ਚੁੱਕਾ, ਮੁਰਾਦ ਬਖਸ਼ ਤਗੜਾ ਨਿਕਲਿਆ ਜਿਹੜਾ ਹਾਰਿਆ ਨਹੀਂ, ਇਹ ਕੱਲ ਨੂੰ ਇਹ ਮੇਰੇ ਵੱਲ ਵੀ ਆਉਣਗੇ, ਦੱਖਣ ਦਾ ਸੂਬਾ ਮੈਂ ਹਾਂ ਔਰ ਫਿਰ ਰਾਜ ਮੈਂ ਪ੍ਰਾਪਤ ਕਰਨਾ ਚਾਹੁੰਦਾ, ਦਾਰਾ ਸਕੂਲ ਮੈਂ ਰਾਜ ਦੀ ਗੱਦੀ ਤੇ ਬਹਿਣ ਨਹੀਂ ਦੇਣਾ। ਰਾਜਨੀਤਿਕ ਚਾਲ ਚੱਲੀ, ਮੁਰਾਦ ਬਖਸ਼ ਨੂੰ ਨਾਲ ਲਿਆ ਚੰਬਲ ਘਾਟੀ ਤੇ, ਚੰਬਲ ਨਦੀ ਤੇ ਜਿਸ ਪ੍ਰਕਾਰ ਜੰਗ ਹੋਇਆ ਤੁਸੀਂ ਸੁਣ ਲਿਆ ਸਾਰਾ, ਤੇ ਜਿਸ ਵੇਲੇ ਦਾਰਾ ਸਕੂਲ ਜੰਗ ਹਾਰ ਗਿਆ, ਇਹ ਫਿਰ ਆਗਰੇ ਆਉਣ ਦੀ ਬਜਾਏ ਵੀ ਸਿੱਧਾ ਦਿੱਲੀ ਤੇ 5000 ਫੌਜ ਦੇ ਨਾਲ ਹੈ, ਆਪਣੀ ਜਾਨ ਬਚਾ ਕੇ ਚੱਲਿਆ, ਰਾਜ ਨੂੰ ਤਿਆਗ ਦਿੱਤਾ ਹੈ। ਸ੍ਰੀਨਗਰ ਪਹੁੰਚਿਆ, ਉੱਥੋਂ ਮਨ ਵਿੱਚ ਖਿਆਲ ਆਇਆ ਕਿ ਗੁਰੂ ਸਾਹਿਬ ਨੂੰ ਮੈਂ ਪਹਿਲਾਂ ਵੀ ਚਿੱਠੀ ਲਿਖੀ ਸੀ ਗੁਰੂ ਹਰਿਰਾਇ ਸਾਹਿਬ ਨੂੰ, ਤੇ ਉਸ ਵੇਲੇ ਮੈਨੂੰ ਕੰਮਾਂ ਕਾਰਾਂ ਤੇ ਵਿਹਲ ਨਹੀਂ ਸੀ, ਤੇ ਹੁਣ ਅਵਕਾਸ ਮਿਲਿਆ ਤੇ ਮੈਂ ਗੁਰੂ ਸਾਹਿਬ ਦੀ ਦੀਦਾਰ ਕਰਾਂ। ਕੀਰਤ ਉਤਪਰ ਸਾਹਿਬ ਪਹੁੰਚਿਆ, ਪਤਾ ਚੱਲਿਆ ਕਿ ਗੁਰੂ ਸਾਹਿਬ ਇੱਥੇ ਨਹੀਂ ਹਨ, ਵੱਡਿਆਂ ਦੇ ਅਸਥਾਨਾਂ ਤੇ ਯਾਤਰਾ ਕਰਨ ਗਏ ਸੰਗਤ ਨਾਲ, ਫੌਜਾਂ ਨਾਲ। ਸਿੱਖਾਂ ਨੇ ਕਿਹਾ ਤੁਸੀਂ ਆਪਣੇ ਪ੍ਰਧਾਨ ਪੁਰਖ ਭੇਜੋ, ਉਹ ਦਾਰਾ ਸਕੂਲ ਨੇ ਭੇਜਿਆ ਗਰੀਬ ਨਵਾਜ਼, ਮੈਂ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ। ਪਹਿਲਾਂ ਰਾਜਕਾਜ ਦੇ ਕੰਮਾਂ ਵਿੱਚ ਵੇਲ ਨਹੀਂ ਮਿਲਿਆ, ਮੈਂ ਬੜੀ ਦੇਰ ਦਾ ਦੀਦਾਰ ਕਰਨ ਵਾਸਤੇ ਆਪ ਜੀ ਦੇ ਚਰਨਾਂ 'ਚ ਆਉਣਾ ਚਾਹੁੰਦਾ ਸੀ। ਨਾ ਚਾਹੁਣ ਦੇ ਬਾਵਜੂਦ ਮੇਰੇ ਪਿਤਾ ਨੇ ਮੈਨੂੰ ਜ਼ਬਰਦਸਤੀ ਰਾਜ ਸੌਂਪਿਆ ਹੋਇਆ ਸੀ, ਹੁਣ ਮੈਂ ਮੇਰੇ ਛੋਟੇ ਭਰਾਵਾਂ ਨੇ ਜ਼ਬਰਦਸਤੀ ਉਹ ਰਾਜ ਲੈ ਲਿਆ, ਮੈਂ ਹੁਣ ਵਿਹਲਾ ਹੋ ਗਿਆ ਤੇ ਹੁਣ ਮੈਂ ਆਪ ਜੀ ਦੇ ਦੀਦਾਰ ਕਰਨੇ ਚਾਹੁੰਦਾ ਹਾਂ, ਕਿਰਪਾ ਕਰਕੇ ਜਿੱਥੇ ਹੋ ਇੱਥੇ ਠਹਿਰ ਜਾਓ, ਮੈਂ ਆਪ ਜੀ ਦੇ ਦੀਦਾਰ ਕਰਨ ਲਈ ਆ ਰਿਹਾ। ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਸੀ, ਖਡੂਰ ਸਾਹਿਬ ਦੇ ਦਰਸ਼ਨ ਕੀਤੇ ਹੈ, ਬਾਦਸ਼ਾਹ ਦਾ ਸੁਨੇਹਾ ਮਿਲ ਗਿਆ ਤੇ ਮਹਾਰਾਜ ਸਾਹਿਬ ਨੇ ਸਮਾਂ ਦੇ ਦਿੱਤਾ, ਉਡੀਕ ਦੇ ਆਪ ਜੀ ਪਾਵਨ ਅਸਥਾਨ ਤੇ ਗੁਰੂ ਸਾਹਿਬਾਨਾਂ ਦੇ ਅਸਥਾਨ ਤੇ ਬੈਠੇ ਹੈ। ਦਾਰਾ ਸਕੂ ਆਇਆ, 5000 ਫੌਜ ਨਾਲ ਹੈ, ਸਤਿਗੁਰਾਂ ਦੇ ਚਰਨ ਪਰਸੇ ਦੀਦਾਰ ਕਰਕੇ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪਰ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ, ਇਹ ਨੇ ਬੇਨਤੀ ਕੀਤੀਆਂ ਔਰ ਫਿਰ ਕੁਝ ਅਵਸਥਾ ਆਪਣੀ ਮਨ ਦੀ ਬਿਆਨ ਕੀਤੀ ਹੈ ਕਿ ਜਿਹੜੀ ਕਸਰ ਮਹਾਰਾਜ ਰਹਿ ਗਈ ਹੈ ਪੀਰ ਮੀਆਂ ਮੀਰ ਤੋਂ ਜਾਂ ਸੰਨਿਆਸੀ ਸੰਤਾਂ ਤੋਂ ਬੇਨਤੀਆਂ ਤੋਂ, ਆਪ ਨੂੰ ਕਿਰਪਾ ਕਰਕੇ ਮੈਨੂੰ ਆਤਮਾ ਦੀ ਰੱਖਤਾ ਕਰਾ ਦਿਓ। ਆਤਮਾ ਬਾਰੇ ਸੁਰਤੀਆਂ ਸਿਮਰਤੀਆਂ ਵਿੱਚ ਵੇਦਾਂ ਵਿੱਚ ਜਿਹੜਾ ਕੁਛ ਲਿਖਿਆ ਹੋਇਆ ਹੈ ਤੇ ਉਹ ਮੈਂ ਚੰਗੀ ਤਰ੍ਹਾਂ ਅਧਿਐਨ ਕੀਤਾ ਪੜ੍ਹਿਆ, ਪਰ ਅਜੇ ਅੰਤਰ ਆਤਮੇ ਮੇਲ ਨਹੀਂ ਹੋਇਆ ਤੇ ਇਤਿਹਾਸ ਜਿਹੜੀ ਵਿਚਾਰ ਗੁਰੂ ਸਾਹਿਬ ਦੇ ਨਾਲ ਉਹਨੇ ਬੇਨਤੀ ਰੂਪ ਦੇ ਸਾਂਝੀ ਕੀਤੀ, ਆਓ ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ ਸੁਣਾ ਕਰੋ ਜੀ। ਇਤਿਹਾਸ ਕਿਹੜੀਆਂ ਪਿੱਛੇ ਗੱਲਾਂ ਹੋਈਆਂ ਨਾ ਤੇ ਜਿਸਨੂੰ ਵੇਦ ਅਖੰਡ ਸਰੂਪ ਵਰਣਨ ਕਰਦਾ ਹੈ, ਜਿਸ ਨੂੰ ਵੇਦ ਇਹ ਕਹਿੰਦਾ ਹੈ ਤ੍ਰੈ ਕਾਲ ਅਵਧਤਿਅੰ ਸਤਤਿਅੰ, ਕਿ ਉਸ ਬ੍ਰਹਮ ਦਾ ਤਿੰਨਾਂ ਕਾਲਾਂ ਦੇ ਵਿੱਚ ਕਦੀ ਬਾਅਦ ਕਹੀਏ ਨਾਸ਼ ਨਹੀਂ ਹੁੰਦਾ, ਉਸ ਨੂੰ ਹੀ ਸਤ ਕਹੀਦਾ ਹੈ। ਇਹ ਮੈਂ ਵਿਚਾਰ ਗ੍ਰੰਥਾਂ ਵਿੱਚ ਪੜ੍ਹੀਆਂ, ਉਪਨਿਸ਼ਦਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਮੈਂ ਬਹੁਤ ਕੁਛ ਪੜ੍ਹ ਚੁੱਕਾ ਹਾਂ ਔਰ ਮੈਂ ਫਾਰਸੀ ਦੇ ਵਿੱਚ ਉਹਨਾਂ ਗ੍ਰੰਥਾਂ ਦਾ ਪੁਲੱਥਾ ਕਰਾਇਆ, ਕਿਉਂਕਿ ਸਾਡੀ ਮਾਂ ਬੋਲੀ ਫਾਰਸੀ ਹੈ, ਇਸ ਕਰਕੇ ਸਹੂਲਤ ਫਾਰਸੀ ਦੇ ਵਿੱਚ ਗਿਆਨ ਪ੍ਰਾਪਤ ਕਰਨ ਦੀ ਸਮਝ ਗਏ। ਉਹਨਾਂ ਦੇ ਸਾਰੇ ਰੱਥੇ ਕਰਾਏ ਮੈਂ ਫਾਰਸੀ ਵਿੱਚ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਉਹਦੇ ਵਿੱਚ ਵੀ ਇਹੀ ਗਿਆਨ ਆਇਆ। ਇਤਿਹਾਸਕ ਜਿਸ ਵੇਦ ਬਖਾਨੇ, ਵੇਦ ਜਿਸ ਨੂੰ ਸਤ ਸਰੂਪ ਕਥਨ ਕਰਦੇ ਹਨ,
ਇੱਕ ਰਸ ਸਦਾ ਸਗਨ ਸਮਾਨੇ,
ਹਰ ਵਿਦਾਂਤ ਗ੍ਰੰਥਾਂ ਵਿੱਚ ਬ੍ਰਹਮ ਨੂੰ ਸਮਝਾਉਣ ਦੇ ਲਈ ਆਕਾਸ਼ ਦਾ ਪ੍ਰਮਾਣ ਦਿੱਤਾ ਜਾਂਦਾ ਹੈ। ਗਗਨ ਦਾ ਅਰਥ ਹੈ ਆਕਾਸ਼, ਆਕਾਸ਼ ਇੱਕ ਰਸ ਰਹਿੰਦਾ, ਹਵਾ ਇੱਕ ਰਸ ਨਹੀਂ ਰਹਿੰਦੀ, ਕਦੇ ਤੱਤੀ ਕਦੇ ਠੰਡੀ, ਕਦੇ ਬਹੁਤ ਤੇਜ਼ੀ ਨਾਲ ਕਦੇ ਬਿਲਕੁਲ। ਇਹ ਪੌਣ ਜਿਹੜੀ ਹੈ ਬਹੁਤ ਕਿਸਮ ਦੀ ਮੰਨੀ ਹੈ ਤੇ ਉਹਦੇ ਵਿੱਚ ਸਪੰਦ ਔਰ ਨਿਸ਼ਪੰਦ ਦੋ ਤਰ੍ਹਾਂ ਦੀ ਪੌਣ ਮੰਨੀ ਜਾਂਦੀ। ਇੱਕ ਉਹ ਹਵਾ ਜਿਹੜੀ ਚੱਲਦੀ ਹੈ, ਇੱਕ ਉਹ ਹਵਾ ਜਿਹੜੀ ਚੱਲਦੀ ਹੈ ਰੁਕੀ ਹੋਈ ਪਰ ਹੈ, ਤੇ ਇੱਕ ਰਸ ਨਾ ਹੋਏ, ਕਦੇ ਚੱਲਦੀ ਹੈ ਕਦੇ ਨਹੀਂ ਚੱਲਦੀ, ਕਦੇ ਗਰਮ ਕਦੇ ਠੰਡੀ, ਕਦੇ ਸੁਖਦਾਈ ਕਦੇ ਦੁਖਦਾਈ ਹਵਾ ਉਹੀ ਹੈ। ਤੇ ਇਸੇ ਤਰ੍ਹਾਂ ਤੇ ਅੱਗ ਜਿਹੜੀ ਹੈ ਉਹ ਵੀ ਇੱਕ ਰਸ ਨਹੀਂ ਰਹਿੰਦੀ, ਕਦੇ ਬਹੁਤ ਭਾਂਡ ਉੱਚੇ ਉੱਚੇ ਕਦੇ ਚੋ ਬਿਲਕੁਲ ਹੀ ਸ਼ਾਂਤ ਹੋ ਜਾਂਦੀ, ਇਹ ਵੀ ਇੱਕ ਰਸ ਨਹੀਂ ਰਹਿੰਦੀ। ਇਹ ਫਿਰ ਪਾਣੀ ਹੈ, ਪਾਣੀ ਵੀ ਇੱਕ ਰਸ ਨਹੀਂ ਰਹਿੰਦਾ, ਕਿਤੇ ਇਕੱਠਾ ਹੋ ਕੇ ਖੜ ਜਾਂਦਾ, ਕਿਤੇ ਚੱਲਦਾ ਕਿਤੇ ਨਹੀਂ ਚੱਲਦਾ, ਔਰ ਕਿਤੇ ਗਰਮ ਹੋ ਜਾਂਦਾ ਕਿਤੇ ਪਾਣੀ ਠੰਡਾ ਹੋ ਜਾਂਦਾ, ਕਿਤੇ ਸੁਖਦਾਈ ਕਿਤੇ ਦੁਖਦਾਈ। ਇਸੇ ਤਰ੍ਹਾਂ ਧਰਤੀ ਜਿਹੜੀ ਹੈ ਉਹ ਵੀ ਇੱਕ ਰਸ ਨਹੀਂ ਹੈ, ਕਿਤੇ ਧਰਤੀ ਦੇ ਵਿੱਚ ਵੱਡੀਆਂ ਵੱਡੀਆਂ ਤਰੇੜਾਂ ਪਾਟੀਆਂ ਹੋਈਆਂ, ਕਿਤੇ ਜੁੜਵੀ ਹੈ, ਕਿਤੇ ਰੇਤਾ ਰੂਪ ਹੈ, ਕਿਤੇ ਲੋਹੇ ਵਰਗੀ ਸਖਤ ਹੈ, ਕਿਤੇ ਬਿਲਕੁਲ ਬਹੁਤ ਨਰਮ ਹੈ, ਕਿਤੇ ਲਾਲ ਰੰਗ ਦੀ ਹੈ, ਕਿਤੇ ਚਿੱਟੇ ਰੰਗ ਦੀ ਹੈ, ਇਹ ਵੀ ਇੱਕ ਰਸ ਨਹੀਂ। ਇਹ ਚਾਰੇ ਤੱਤ ਜਿਹੜੇ ਨੇ, ਹਵਾ ਪਾਣੀ ਅਗਨੀ ਧਰਤੀ, ਇਹ ਇੱਕ ਰਸ ਨਹੀਂ ਰਹਿਣ ਵਾਲੇ। ਜਦੋਂ ਬ੍ਰਹਮ ਦਾ ਪ੍ਰਮਾਣ ਦੇਣਾ ਹੁੰਦਾ ਹੈ ਗ੍ਰੰਥਕਾਰਾਂ ਨੇ, ਉਦੋਂ ਫਿਰ ਆਕਾਸ਼ ਦਾ ਪ੍ਰਮਾਣ ਦਿੰਦੇ ਹੈ ਕਿ ਆਕਾਸ਼ ਇੱਕ ਰਸ ਰਹਿੰਦਾ ਜਿਹਾ ਜਿਹਾ ਹੈ ਇਹੋ ਜਿਹੀ। ਆਕਾਸ਼ ਦਾ ਰੂਪ ਰੇਖਾ ਕੋਈ ਨਹੀਂ ਹੈ, ਆਕਾਸ਼ ਦਾ ਰੰਗ ਕਿਹਾ ਜਾਏ, ਅਣਜਾਣ ਬੰਦਾ ਕਹੂਗਾ ਜੀ ਨੀਲਾ ਹੈ, ਇਹ ਆਕਾਸ਼ ਦਾ ਰੰਗ ਨਹੀਂ ਹੈ। ਇਹ ਜਿਹੜਾ ਪਾਣੀ ਹੈ ਉਸ ਪਾਣੀ ਦਾ ਪ੍ਰਤੀਬਿੰਬ ਉੱਪਰ ਦਿਸ ਰਿਹਾ, ਪਾਣੀ ਨੀਲਾ ਹੈ, ਆਕਾਸ਼ ਨੀਲਾ ਨਹੀਂ ਹੈ, ਪਰ ਉਹਨੂੰ ਆਕਾਸ਼ ਨੂੰ ਨੀਲਾ ਇਸ ਕਰਕੇ ਕਹਿੰਦੇ ਉਹ ਪਾਣੀ ਦਾ ਗੁਣ ਲੈ ਕੇ ਨੀਲਾ ਹੈ, ਇਹਨੂੰ ਨੀਲਾ ਆਕਾਸ਼ ਤਾਂ ਕਹਿੰਦੇ ਆ, ਗ੍ਰੰਥਾਂ 'ਚ ਵੀ ਨੀਲਾ ਲਿਖਿਆ ਹੈ ਪਰ ਉਹ ਇਸ ਭਾਵ ਨਾਲ ਲਿਖਿਆ ਗਿਆ। ਆਕਾਸ਼ ਦਾ ਆਪਣਾ ਕੋਈ ਰੰਗ ਰੂਪ ਨਹੀਂ, ਨਾ ਚਿੱਟਾ ਨਾ ਕਾਲਾ ਨਾ ਹਰਾ ਨਾ ਲਾਲ, ਕੁਛ ਨਹੀਂ ਹੈ, ਅਰੂਪ ਹੈ। ਔਰ ਆਕਾਸ਼ ਅਕਰੇ ਹੈ, ਆਕਾਸ਼ ਦੇ ਵਿੱਚ ਕੋਈ ਕਿਰਿਆ ਨਹੀਂ ਹੈ, ਇਹ ਆਕਾਸ਼ ਤੱਤਾ ਠੰਡਾ ਨਹੀਂ ਹੁੰਦਾ। ਆਕਾਸ਼ ਇੱਕ ਥਾਂ ਤੇ ਤੁਰਦਾ ਨਹੀਂ, ਅਚਲ ਰਹਿੰਦਾ, ਤੇ ਕੋਈ ਜਗ੍ਹਾ ਐਸੀ ਨਹੀਂ ਜਿਹਦੇ ਵਿੱਚ ਆਕਾਸ਼ ਨਹੀਂ ਹੈ, ਸਾਰੀ ਜਗ੍ਹਾ ਵਿਆਪਕ ਹੈ ਤੇ ਸਾਰੀਆਂ ਚੀਜ਼ਾਂ ਚਾਰੇ ਤੱਤ ਆਕਾਸ਼ ਦੇ ਬੁੱਕਲ ਦੇ ਵਿੱਚ। ਧਰਤੀ ਹੈ ਜਿਹੜੀ, ਵੇਵ ਵੀ ਆਕਾਸ਼ 'ਚ ਘੁੰਮਦੀ ਹੈ, ਚੰਦ ਸੂਰਜ ਉਹ ਵੀ ਆਕਾਸ਼ 'ਚ ਘੁੰਮਦੇ, ਪਾਣੀ ਹੈ ਜਿਹੜਾ ਉਹ ਵੀ ਆਕਾਸ਼ 'ਚ ਘੁੰਮਦਾ, ਅਗਨੀ ਉਹ ਵੀ, ਸਾਰਾ ਕੁਛ ਧਰਤੀ ਹੈ। ਇਸ ਕਰਕੇ ਜਦੋਂ ਬ੍ਰਹਮ ਦਾ ਪ੍ਰਮਾਣ ਦੇਣਾ ਹੁੰਦਾ ਹੈ ਉਦੋਂ ਫਿਰ ਗਗਨ ਨੂੰ ਆਕਾਸ਼ ਨੂੰ ਚੇਤੇ ਕੀਤਾ ਜਾਂਦਾ ਹੈ, ਬ੍ਰਹਮ ਕੈਸਾ ਹੈ ਆਕਾਸ਼ ਦੀ ਹੈ, ਆਕਾਸ਼ ਵਾਲੇ ਗੁਣ, ਬਾਕੀ ਸਾਰੇ ਗੁਣ ਆਕਾਸ਼ ਵਾਲੇ ਨੇ, ਪਰ ਇੱਕ ਔਗਣ ਹੈ ਆਕਾਸ਼ ਵਿੱਚ ਜਿਹੜਾ ਬ੍ਰਹਮ ਵਿੱਚ ਨਹੀਂ ਹੈ, ਉੱਥੇ ਨਿਯਮਤਾ ਆ ਗਈ। ਤੇ ਆਕਾਸ਼ ਅਚਲ ਹੈ, ਬ੍ਰਹਮ ਵੀ ਅਚਲ ਹੈ, आकाश सारे व्यापक है, ब्रह्म भी सारे व्यापक है। आकाश भी चलता नहीं, ब्रह्म भी चलता नहीं, ये फर्क की रहा। बाकी तो सारे गुण है आकाश में ब्रह्म वाले, बस इना कह भी आकाश जड़ है तो चेतन है, ये गुण का वादा है। जड़ ते चेतन का अंतर है, ब्रह्म चेतन है वह जड़। ते जदों ब्रह्म दे बारे को समझाना हुंदा है तो फिर आकाश नूं चार हिस्सों में मन के, हालांकि हुंदा नहीं आकाश का हिस्सा, समझाने वास्ते चार हिस्से कर रहे हैं आकाश के, मेघा आकाश, मठाकाश, कटाकाश ते महाकाश। मेघाकाश कहते हैं जिन्हें आकाश नूं बदलों नूं आकाश ने थां दे दित्ती, जिन्हें ते ओह हो गया मेघाकाश। असल विच आकाश ओही है, मेघ की उपाधि लगी उस मेघाकाश हो गया। जिथे मकान बन गया, मकान दी हद्दां विच जिहड़ा आकाश आ गया उन्हूं कहिंदे मठाकाश। जिहड़ा आकाश मकान दे विच आया है इहनूं कोई गड्ढे ते लद के नहीं लाया, इहदियां पंडावां निकल के नहीं लाया, कंधां हो गईआं विच आकाश आ गया। ਉਹ ਪਹਿਲਾਂ ਹੈ ਹੀ ਸੀ ਉੱਥੇ ਅਸਲ ਚ, ਜਿਹਨੂੰ ਅਸੀਂ ਮਠਾਕਾਸ਼ ਕਹਿੰਦੇ ਹਾਂ ਉਹ ਮਕਾਨ ਪਹਿਲੀ ਮਕਾਨ ਬਾਅਦ ਚ ਬਣਿਆ। ਮਕਾਨ ਬਣ ਕਰਕੇ ਉਹਨੂੰ ਉਪਾਧੀ ਲੱਗ ਗਈ, ਕਹਿੰਦਾ ਨਹੀਂ ਉਹਨੂੰ ਮਠਾਕਾਸ਼ ਕਹਿਣ ਲੱਗੇ ਕਿਉਂਕਿ ਉਹਦੀ ਹੱਦਾਂ ਚ ਆ ਗਏ। ਇਸੇ ਤਰ੍ਹਾਂ ਘੜਾ ਆਕਾਸ਼, ਜਦੋਂ ਘੜਾ ਬਣ ਗਿਆ ਘੜੇ ਦੇ ਵਿੱਚ ਜਿਹੜਾ ਆਕਾਸ਼ ਆ ਗਿਆ, ਜਿਹਾ ਜਿਹਾ ਘੜੇ ਨੂੰ ਅਵਕਾਸ਼ ਦੇ ਦਿੱਤਾ, ਆਕਾਸ਼ ਨੇ ਵੇਖ ਦਿੱਤੀ ਤੇ ਉਹਨੂੰ ਘਟਾਕਾਸ਼ ਕਹਿਣ ਲੱਗ ਗਏ। ਘਟਾਕਾਸ਼, ਮਠਾਕਾਸ਼, ਮੇਘਾਕਾਸ਼, ਮਹਾਕਾਸ਼। ਜਿਹੜਾ ਆਕਾਸ਼ ਮੇਘਾਂ ਦੇ ਬਦਲਾਂ ਦੀਆਂ ਹੱਦਾਂ ਵਿੱਚ ਨਹੀਂ ਹੈ, ਮਕਾਨ ਦੀਆਂ ਹੱਦਾਂ ਵਿੱਚ ਨਹੀਂ ਹੈ, ਘੜੇ ਦੀਆਂ ਹੱਦਾਂ ਵਿੱਚ ਨਹੀਂ ਹੈ, ਤੇ ਉਹ ਬਾਕੀ ਦਾ ਜਿਹੜਾ ਬਚਿਆ ਸਾਰਾ ਉਹਨੂੰ ਕਹਿੰਦੇ ਮਹਾਕਾਸ਼। ਇਸੇ ਤਰ੍ਹਾਂ ਬ੍ਰਹਮ ਦੇ ਚਾਰ ਹਿੱਸੇ ਨੇ, ਆਕਾਸ਼ ਦੀ ਨਿਆਂ ਹੈ ਤੇ ਉਹਦੇ ਵਿੱਚ ਇੱਕ ਨੂੰ ਕੁਟਸਥ ਕਹਿੰਦੇ ਨੇ ਤੇ ਇੱਕ ਨੂੰ ਈਸ਼ਵਰ ਕਿਹਾ ਜਾਂਦਾ ਹੈ, ਇੱਕ ਨੂੰ ਬ੍ਰਹਮ ਕਿਹਾ ਜਾਂਦਾ ਹੈ, ਇੱਕ ਨੂੰ ਜੀਵ ਕਿਹਾ ਜਾਂਦਾ ਹੈ। ਉਹ ਬਿਲਕੁਲ ਇਸੇ ਤਰ੍ਹਾਂ ਹੀ, ਇਹ ਵਿਦਾਂਤ ਦੀ ਪ੍ਰਕਿਰਿਆ ਬਹੁਤ ਸੂਖਮ ਤੇ ਬਰੀਕ ਹੈ ਤੇ ਆਪਾਂ ਇਹਦੇ ਵਿੱਚ ਬਹੁਤਾ ਨਾ ਇਸ ਪਾਸੇ ਜਾਈਏ ਤਾਂ ਕਿ ਜਿੰਨੇ ਕੁ ਸਰੋਤੇ ਬੈਠੇ ਹੈ ਉਹਨਾਂ ਨੂੰ ਐਸਾ ਨਾ ਹੋਵੇ ਕਿ ਸਮਝ ਆਉਣ ਤੇ ਹਟ ਜਾਏ, ਕਿਉਂਕਿ ਜਿੰਨਾ ਚਿਰ ਵਿਦਾਂਤ ਨਹੀਂ ਪੜਿਆ ਹੋਇਆ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਜਿਹੜਾ ਬੱਚਾ ਐਮਏ ਨਹੀਂ ਪੜਿਆ ਹੋਇਆ ਉਹ ਐਮਏ ਦੇ ਸਵਾਲਾਂ ਨੂੰ ਕਿਵੇਂ ਹੱਲ ਕਰ ਲਊਗਾ? ਪੜ੍ਹਾਈ ਤਾਂ ਪੜ੍ਹਾਈ ਹੈ, ਗੁਰੂ ਘਰ ਵਿੱਚ ਜਿਹੜੇ ਵਿਦਾਂਤ ਪੜ੍ਹਨ ਵਾਲੇ ਗਿਆਨੀ ਸਿੰਘ ਸਾਹਿਬਾਨ ਉਹਨਾਂ ਦੇ ਬਾਅਦ ਉਹਨਾਂ ਤਾਂ ਚੌਹ ਚੜ ਜਾਂਦਾ ਇਹ ਦੇਖ ਕੇ ਆ ਜਾਓ। ਜਿਹੜੇ ਤਰਤੀਬ ਨਾਲ ਵਿਦਿਆ ਟਕਸਾਲੀ ਨਹੀਂ ਪੜ੍ਹੇ ਹੋਏ ਉਹਨਾਂ ਨੂੰ ਮੁਸੀਬਤ ਪੈ ਜਾਂਦੀ ਹੈ ਦੇਖ ਕੇ। ਫਿਰ ਉਹਨਾਂ ਨੇ ਇੱਕ ਸ਼ਬਦ ਰੱਖਿਆ ਹੋਇਆ ਹੈ ਕਿ ਇੱਕ ਚੋਰ ਮੋਰੀ ਨਿਕਲੀਆਂ ਨਿਕਲਣ ਵਾਸਤੇ, ਇਹ ਤਾਂ ਜੀ ਬਾਹਣ ਬਾਤ ਹੈ, ਵਿਦਾਂਤ ਨਾਲ ਸਾਡਾ ਕੀ ਸਿੱਖਾਂ ਦਾ, ਉਹ ਛੱਡ ਕੇ ਬਜੇ ਲੰਘ ਜਾਣਾ। ਇੱਕ ਤਾਂ ਇੱਜ਼ਤ ਬਚ ਗਈ, ਇੱਕ ਉਹਨਾਂ ਦੀ ਮਹਾਨਤਾ ਬਣੀ ਰਹੀ, ਪਰ ਵਿਦਵਾਨ ਕਹਿਣਗੇ ਵੀ ਇਹ ਮੂਰਖਤਾ ਤੋਂ ਬਿਨਾਂ ਹੋਰ ਕੁਛ ਨਹੀਂ ਹੋਇਆ। ਇਹੀ ਤਾਂ ਚੀਜ਼ ਸੀ ਪੜ੍ਹਨ ਵਾਲੀ। ਵਿਦਾਂਤ ਦਾ ਅਰਥ ਹੈ ਗਿਆਨ, ਕਿਹੜਾ ਗਿਆਨ? ਨਿਰੋਲ ਆਤਮਾ ਦਾ ਗਿਆਨ, ਉਹਨੂੰ ਵਿਦਾਂਤ ਕਹਿੰਦੇ। ਤੇ ਅੱਜ ਕੁਛ ਪੰਨੇ, ਕੁਛ ਤੁਕਾਂ ਜਿਹੜੀਆਂ ਪੰਨੇ ਨੇ, ਕੁਛ ਤੁਕਾਂ ਵਿਦਾਂਤ ਦੀਆਂ ਨੇ, ਇੱਥੋਂ ਇਹ ਸ਼ੁਰੂ ਹੋਈਆਂ ਵੀ ਪਿੱਛੇ ਤੋਂ ਵੀ ਹੈ, ਪਰ ਇੱਥੋਂ ਪੂਰਾ ਵਿਦਾਂਤ ਆ ਗਿਆ। ਤੇ ਇਸ ਕਰਕੇ ਭਾਈ ਆਓ ਇਹਦੀ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਵੀ ਆਕਾਸ਼ ਦੀ ਨਿਆਈ ਬ੍ਰਹਮ ਵਿਆਪਕ ਹੈ। ਦਾਰਾ ਸਕੋ ਕਹਿੰਦਾ ਇਹ ਮੈਂ ਪੜ੍ਹ ਲਿਆ ਵੇਦਾਂ ਸ਼ਾਸਤਰਾਂ ਚ, ਮੈਂ ਸੁਰਤੀਆਂ ਸਿਮਰਤੀਆਂ ਚ ਉਹ ਮੈਂ ਪੜ੍ਹ ਲਿਆ, ਅੱਗੇ ਤਾਂ ਸੁਬਹ ਚੱਲ ਕੇ ਵੀ ਕਿਵੇਂ ਕਿਵੇਂ ਪੜ੍ਹਿਆ, ਉਹਦੇ ਉਲੱਥੇ ਕਿਵੇਂ ਕਰਾਏ। ਅੱਗੇ ਹੁਣ ਇੱਕ ਹੋਰ ਗੂੜੀ ਗੱਲ ਕਰਦਾ ਹੈ,
ਸਵੈਗਤ ਸਜਾਤ ਬਜਾਤੀ ਭੇਦਨ।
ਹੁਣ ਇਹਦੇ ਚ ਦੋ ਗੱਲਾਂ ਹੁੰਦੀਆਂ, ਸਜਾਤੀ ਬਜਾਤੀ, ਸੁਗਤ ਭੇਦ, ਇਹ ਤਿੰਨ ਭੇਦ। ਤੇ ਦੇਸ਼ ਕਾਲ ਵਸਤੂ ਤਿੰਨ ਇਨ ਤਿੰਨ ਇਹ ਛੇ ਦਾ ਬਹੁਤ ਵੱਡਾ ਫਲਾਅ ਹੈ। ਬ੍ਰਹਮ ਕੈਸਾ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਇਹ ਸ਼ਬਦ ਹੈ ਵਿਧਾਨ ਦਾ ਕਿ ਬ੍ਰਹਮ ਕੈਸਾ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਬ੍ਰਹਮ ਕੈਸਾ ਹੈ, ਸਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ। ਕੀ ਸਮਝ ਆਇਆ ਤੁਹਾਡੇ? ਆ ਹੀ ਨਹੀਂ ਸਕਦਾ ਜਿੰਨੀ ਦੇਰ ਤੱਕ ਇਹਨੂੰ ਖੋਲਿਆ ਨਾ ਜਾਵੇ, ਕਿਉਂਕਿ ਵਿਧਾਨ ਹੈ ਤੇਰਾ। ਤੇ ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਵੀ ਇਹਦੀ ਗੂੜੀ ਕਥਾ ਨੂੰ ਇੰਨੀ ਜਲਦੀ ਕਿਵੇਂ ਕਰਨ ਗਿਆਨ ਸਿੰਘ ਕਰ ਜਾਂਦੇ ਨੇ, ਵੀ ਹੁਣ ਤਾਂ ਸ਼ਲਾਘਾ ਹੀ ਕਰਨ ਯੋਗ ਹੈ। ਇਹ ਗੱਲਾਂ ਐਸੀਆਂ ਨੇ ਜਿਹੜੀਆਂ ਤੁਰਨ ਨਹੀਂ ਦੇਣਗੀਆਂ ਵੀ ਮੇਰੀ ਵਿਆਖਿਆ ਕਰਕੇ ਤਾਂ ਅੱਗੇ ਜਾ ਤੂੰ। ਇਹਦੇ ਵਿੱਚ ਹੈ ਸਜਾਤੀ ਵਿਜਾਤੀ ਸੁਗਤ ਭੇਦ ਕੀਨ, ਉਹ ਮੈਂ ਸਰਲ ਤਰੀਕੇ ਨਾਲ ਆਪ ਜੀ ਨੂੰ ਬੇਨਤੀ ਕਰਦਾ, ਜਿਹੜਾ ਮਹਾਂਪੁਰਖਾਂ ਤੋਂ ਪੜ੍ਹਿਆ ਉਹ ਉਸ ਤਰ੍ਹਾਂ ਹੀ ਸਮਝ ਆਉਂਦੀ ਹੈ। ਮੇਰੀ ਵੀ ਸਮਝ ਨਹੀਂ ਸੀ ਆਉਂਦੀ ਜਦੋਂ ਪਹਿਲਾਂ ਇਕੱਲਾ ਪਾਠ ਕਰਨਾ, ਕੋਈ ਨਹੀਂ ਸੀ ਪਤਾ, ਫਿਰ ਜਦੋਂ ਸਮਝਾਉਂਦੇ ਸੀ ਮਹਾਂਪੁਰਖ ਫਿਰ ਉਹ ਦਿਮਾਗ ਬੈਠ ਗਿਆ ਸੀ। ਇਹ ਤਿੰਨ ਭੇਦ ਹਨ। ਸਜਾਤੀ ਦਾ ਮਤਲਬ ਹੈ ਸੋਏ ਜਾਤੀ, ਮਨੁੱਖ ਦੀ ਜਾਤੀ ਦੇ ਅਨੇਕਾਂ ਮਨੁੱਖ ਹੋਰ ਹਨ, ਬ੍ਰਾਹਮਣ ਦੀ ਜਾਤੀ ਦੇ ਅਨੇਕਾਂ ਬ੍ਰਾਹਮਣ ਹਨ, ਇਹ ਤਾਂ ਹੋ ਗਿਆ ਸਜਾਤੀ ਭੇਦ। ਸਜਾਤੀ ਭੇਦ ਹੈ ਕਿ ਜਿਹਾ ਜਿਹਾ ਮੈਂ ਹਾਂ ਮਨੁੱਖ, ਉਹ ਇਹਦਾ ਭਾਈ ਸਾਹਿਬ ਹੈਗੇ, ਤੁਸੀਂ ਬੈਠੇ ਹੋ, ਇਹ ਭੇਦ ਹੋ ਗਿਆ ਨੇ, ਵੱਖਰਾ ਮੈਂ ਵੱਖਰਾ। ਬ੍ਰਹਮ ਦੇ ਵਿੱਚ ਇਹੋ ਜਿਹਾ ਕੋਈ ਭੇਦ ਨਹੀਂ ਵੀ ਜਿਹਾ ਜਿਹਾ ਰੱਬ ਇਹੋ ਜਿਹਾ ਕੋਈ ਹੋਰ ਰੱਬ ਹੋਵੇ, ਤਾਂ ਹੈ ਨਹੀਂ ਇਸ ਤਰ੍ਹਾਂ ਦਾ। ਸਜਾਤੀ ਭੇਦ ਤਾਂ ਹੋਵੇ ਤੇ ਰੱਬ ਵਰਗਾ ਹੋਰ ਕੋਈ ਰੱਬ ਹੋਵੇ, ਉਹਦੀ ਜਾਤ ਦਾ ਹੋਰ ਕੋਈ ਬ੍ਰਹਮ ਹੈ ਨਹੀਂ, ਇਸ ਕਰਕੇ ਕਿਹਾ ਵੀ ਉਹਦੀ ਸਜਾਤੀ ਭੇਦ ਨਹੀਂ ਹੈ। ਸਜਾਤੀ ਤੋਂ ਬਾਅਦ ਫਿਰ ਆ ਜਾਂਦਾ ਵਿਜਾਤੀ। ਵਿਜਾਤੀ ਦੇ ਵਿੱਚ ਹੋ ਗਿਆ ਜਿਵੇਂ ਮਨੁੱਖ ਜਾਤੀ ਦੇ ਮੁਕਾਬਲੇ ਪਸ਼ੂ ਨੇ, ਹੈ ਤਾਂ ਉਹ ਵੀ ਜੀਵ, ਮਨੁੱਖ ਦੀ ਸ਼ਕਲ ਹੋਰ ਤਰ੍ਹਾਂ ਦੀ, ਪਸ਼ੂਆਂ ਦੀ ਹੋਰ ਤਰ੍ਹਾਂ ਦੀ ਹੈ, ਇਹ ਵਿਜਾਤੀ ਬੇਜਾਤ ਦੂਸਰੀ ਜਾਤ ਹੋ ਗਈ। ਮਨੁੱਖਾਂ ਦੀ ਜਾਤ ਅਲੱਗ ਹੋ ਗਈ, ਗਧੇ ਘੋੜਿਆਂ ਦੀ ਹਾਥੀ ਘੋੜਿਆਂ ਦੀ ਇਹ ਅਲੱਗ ਜਾਤ ਹੋ ਗਈ। ਬ੍ਰਹਮ ਦੇ ਵਿੱਚ ਐਸਾ ਵੀ ਕੁਛ ਨਹੀਂ ਹੈ ਜਿਹੜਾ ਇਹ ਕਿਹਾ ਜਾਵੇ ਵੀ ਬ੍ਰਹਮ ਤੋਂ ਆਹ ਵਿਜਾਤੀ ਹੋਰ ਕੁਛ ਹੈ, ਬ੍ਰਹਮ ਤੋਂ ਬਿਨਾਂ ਹੈ ਹੀ ਕੁਛ ਨਹੀਂ, ਇਸ ਕਰਕੇ ਉਹਦੇ ਚ ਵਿਜਾਤੀ ਭੇਦ ਵੀ ਕੋਈ ਨਹੀਂ ਹੈ। ਤੇ ਹੁਣ ਰਹਿ ਗਿਆ ਸੁਗਤ ਭੇਦ। ਇਹ ਤਿੰਨ ਭੇਦ ਨੇ ਜਿਹੜੇ ਪੰਕਤੀ ਜਾਏ, ਮੈਂ ਤਾਂ ਹੀ ਕਹਿ ਰਿਹਾ ਕਿਹਾ ਵੀ ਆਪਾਂ ਪਿੱਛੋਂ ਰਹੀਏ ਥੋੜਾ ਜਿਹਾ, ਫਿਰ ਲੜੀ ਵਧੀਆ ਚੜੂਗੀ। ਸੁਗਤ ਭੇਦ ਹੁੰਦੇ ਨੇ ਸੋਏ ਗਤ ਆਪਣੇ ਆਪ ਵਿੱਚ ਹੀ ਭੇਦ, ਉਹ ਕੀ ਹੈ? ਮਨੁੱਖ ਦੇ ਵਿੱਚ ਕਿੰਨੇ ਭੇਦ ਨੇ? ਪਹਿਲਾਂ ਤਾਂ ਪੈਰਾਂ ਤੋਂ ਲਾ ਕੇ ਸਿਰ ਤੱਕ ਜੋੜੇ ਗਿਣ ਲੋ ਕਹਿੰਦੇ ਨੇ, ਗਿੱਟਿਆਂ ਦੇ ਬੱਕਰੇ, ਗੋਡਿਆਂ ਦੇ ਬੱਕਰੇ, ਬੋਹਣੀਆਂ ਦੇ, ਕੋਹਣੀਆਂ ਦੇ ਲਹਿਦਾ, ਲੱਕ ਦਾ ਜੋੜ ਲਹਿਦਾ, ਗਰਦਨ ਦਾ ਲਹਿਦਾ, ਪਹਿਲਾਂ ਸਤਹਿ ਇਹ ਜੋੜਾਂ ਦੇ ਭੇਦ ਬਹੁਤ। ਫਿਰ ਆਪਣੀਆਂ ਉਂਗਲਾਂ ਦੇ ਕਿੰਨੇ ਭੇਦ ਨੇ? ਅੰਗੂਠਾ ਹੋਰ ਤਰ੍ਹਾਂ ਦਾ ਹੈ, ਉਹਦੇ ਨਾਲ ਲੱਗਦੀ ਉਂਗਲ ਹੋਰ ਤਰ੍ਹਾਂ ਦੀ, ਗਵਰੀ ਉਂਗਲੀ ਇਹ ਜਮੇ ਲੰਬੀ ਜੀ ਹੈ ਹੋਰ ਤਰ੍ਹਾਂ ਦੀ ਹੈ, ਤੇ ਚੀਚੀ ਉਂਗਲੀ ਜਮੇ ਛੋਟੀ ਦੀ ਹੈ, ਇਹਨੂੰ ਕਹਿੰਦੇ ਸੁਗਤ ਭੇਦ। ਆਪਣੇ ਆਪ ਦੇ ਵਿੱਚ ਹੀ ਬਹੁਤ ਸਾਰੇ ਭੇਦ। ਵਿਰਸ਼ ਦੇ ਵਿੱਚ ਸੁਗਤ ਭੇਦ ਹੈ ਵੀ ਉਹਦੇ ਵੱਡੇ ਟਾਹਣੇ ਕਿੱਡੇ ਕਿੱਡੇ, ਛੋਟੀਆਂ ਟਾਹਣੀਆਂ ਕਿੰਨੀਆਂ, ਪੱਤੇ ਕਹੇ ਜੇ, ਇਹਨੂੰ ਕਹਿੰਦੇ ਸੁਗਤ ਭੇਦ। ਬ੍ਰਹਮ ਦੇ ਵਿੱਚ ਸੁਗਤ ਭੇਦ ਵੀ ਇਸ ਤਰ੍ਹਾਂ ਨੀ, ਉਹ ਖੰਡ ਸਰੂਪ ਹੈ ਬਿਲਕੁਲ, ਜਿਹਾ ਜਿਹਾ ਹੈ ਜੈਸਾ ਤੂੰ ਤੈਸਾ ਹੋ ਕੇ ਆਪ ਮਰਜ਼ੀ ਹੈ, ਉਹ ਤਾਂ ਹੁਕਮ ਹੀ ਨਹੀਂ ਦਿੱਤੀ ਜਾ ਸਕਦੀ, ਜਿਹਾ ਜਿਹਾ ਆਪ ਹੀ ਹੈ, ਆਪੇ ਆਪ ਨਿਰੰਜਨ ਸੋਏ। ਉਹਦੇ ਚ ਤਿੰਨੇ ਭੇਦ ਸਜਾਤੀ ਵਿਜਾਤੀ ਸੁਗਤ ਭੇਦ ਕੋਈ ਵੀ ਨਹੀਂ, ਭੇਦ ਨਾ। ਦਾਦਾ ਸੋ ਕਹਿੰਦਾ ਮਹਾਰਾਜ ਹੈ ਹੀ ਨਹੀਂ ਕੋਈ ਵੀ ਭੇਦ ਉਹਦੇ ਚ, ਇਹ ਮੈਂ ਗੱਲ ਚੰਗੀ ਤਰ੍ਹਾਂ ਪੜ੍ਹ ਲਈ ਹੈ। ਮਹਾਂਪੁਰਖਾਂ ਨੇ ਜਦੋਂ ਵਿਦਿਆਰਥੀਆਂ ਦੇ ਸਾਰਿਆਂ ਨੂੰ ਕਹਿੰਦੇ ਸੀ, ਪਰ ਮੈਂ ਉਹ ਗੱਲਾਂ ਬੜੀਆਂ ਧਿਆਨ ਨਾਲ ਸੁਣੀਆਂ, ਉਹ ਕਹਿੰਦੇ ਸੀ ਭਾਈ ਵਿਦਾਂਤ ਨੂੰ ਧਿਆਨ ਨਾਲ ਪੜ੍ਹੋਗੇ, ਗੁਰਬਾਣੀ ਦੀ ਕਥਾ ਔਰ ਇਤਿਹਾਸ ਦੀ ਕਥਾ ਵਿੱਚ ਜਦੋਂ ਵਿਦਾਂਤ ਆਏਗਾ, ਜੇ ਨਹੀਂ ਪੜ੍ਹਿਆ ਹੋਏਗਾ ਤਾਂ ਬਹੁਤ ਔਖੇ ਹੋਊਗੇ ਤੇ ਕਥਾ ਨਹੀਂ ਹੋਊਗੀ, ਛੱਡਣੀ ਪਊਗੀ ਤੁਹਾਨੂੰ ਉੱਥੋਂ ਕਥਾ ਤੇ, ਨਾਲੇ ਔਖੀ ਲੱਗੂਗੀ ਤੇ ਨਾਲੇ ਕਥਾ ਚ ਵਿਘਨ ਪੈ ਗਏ, ਕਿਉਂਕਿ ਛੱਡੀ ਦਿੱਤੀ ਉਹਦੀ ਕਥਾ, ਛੱਡਣ ਵਾਲੀ ਹੈ ਨਹੀਂ। ਸੋ ਇਸ ਕਰਕੇ ਇਹ ਸੀ ਤਿੰਨ ਭੇਦ ਦੇ। ਅੱਗੇ ਹੁਣ ਦੇਸ਼ ਕਾਲ ਬਾਰੇ ਦੱਸਦੇ ਹਨ ਜੀ।
ਦੇਸ਼ ਕਾਲ ਵਸਤੂ ਜੋ ਪਰਛੇਦਨ,
ਤੇ ਭਾਈ ਸੰਤੋਖ ਸਿੰਘ ਕਿੱਡੇ ਵੱਡੇ ਵਿਦਵਾਨ ਸੀ, ਦੇਸ਼ ਕਾਲ ਵਸਤੂ ਪਰਛੇਦ ਰਹਿਤ ਵਿਦਾਂਤ ਵਿੱਚ ਪਦ ਹੈ, ਉਹਨੂੰ ਆਪਣੀ ਕਾਵ ਦੇ ਵਿੱਚ ਕਿੰਨਾ ਸੋਹਣਾ ਲਿਆ, ਦੇਸ਼ ਕਾਲ ਵਸਤ ਜੋ ਪਰਛੇਦਨ, ਦੇਸ਼ ਕਾਲ ਵਸਤੂ ਪਰਛੇਦ ਰਹਿਤ ਹੈ, ਬ੍ਰਹਮ ਦੀ ਵਾਖੀਅਤ ਕਰਾਈ ਹੈ, ਬ੍ਰਹਮ ਕੈਸਾ ਹੈ ਉਹਦੇ ਵਿੱਚ ਦੇਸ਼ ਦਾ ਜਿਵੇਂ ਹਿੰਦੁਸਤਾਨ ਵੱਖਰਾ ਹੈ, ਤੁਹਾਡਾ ਇੰਗਲੈਂਡ ਦਾ ਵੱਖਰਾ ਹੀ ਹੈ, ਯੂਰਪ ਦੇ ਸਾਰੇ ਮੁਲਕ ਉਂਭਾਂ ਵੀ ਇਕੱਠੇ ਹੋ ਗਏ, ਇਟਲੀ ਵੱਖਰੀ, ਸਪੇਨ ਵੱਖਰਾ, ਜਰਮਨ ਵੱਖਰਾ, ਸਾਰੇ ਅਲੱਗ ਅਲੱਗ ਹੀ ਨਾ। ਇਹਨੂੰ ਕਹਿੰਦੇ ਨੇ ਦੇਸ਼ ਦਾ ਭੇਦ, ਦੇਸ਼ ਦੀ ਵੰਡ, ਪਰ ਵਿਛੇਦ ਕਰਕੇ ਛੇਦ ਵੱਖਰਾ ਕਰ ਦੇਣਾ। ਕਹਿੰਦੇ ਨੀ ਵੀ ਇਹ ਬੀੜ ਪਰਛੇਦ, ਇਹ ਜੀ ਪਦਛੇਦ ਹੈ, ਇਹ ਬੀੜ ਸੰਯੋਗਤ ਹੈ, ਛੇਦਣਾ ਅਲੱਗ ਕਰਨਾ। ਪਾਕਿਸਤਾਨ ਅਲੱਗ ਹੋ ਗਿਆ, ਹਿੰਦੁਸਤਾਨ ਅਲੱਗ ਹੋ ਗਿਆ, ਤੇ ਉਹ ਤਾਂ ਖਾਲਿਸਤਾਨ ਵੀ ਵੱਖਰੇ ਜਾਣਾ ਸੀ, ਉਦੋਂ ਦੇ ਆਗੂਆਂ ਦੀ ਮਿਹਰਬਾਨੀ ਹੈ, ਉਦੋਂ ਦਾ ਨਾਂ ਰੱਖਿਆ। ਹੁਣ ਵਾਲੀ ਪੀੜ੍ਹੀ ਦੇ ਵਿੱਚ ਇਹ ਬਹੁਤ ਸਮਝ ਘੱਟ ਹੈ, ਉਹਨਾਂ ਨੂੰ ਤਾਂ ਲੱਗਦਾ ਵੀ ਇਹ ਖਾਲਿਸਤਾਨ ਹੁਣ ਮੰਗਣ ਲੱਗੇ। ਇਹ ਨਾਮ ਅੰਗਰੇਜ਼ ਨੇ ਦਿੱਤਾ ਸੀ ਵੀ ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇਹ ਸਿੱਖਾਂ ਦਾ ਰਾਜ ਹੈ, ਸਿੱਖੋ ਤੁਸੀਂ ਖਾਲਿਸਤਾਨ ਲੈ ਲਓ, ਇਹ ਹਿੰਦੂ ਸਿੰਧੂ ਹਿੰਦੁਸਤਾਨ ਲੈਣ, ਮੁਸਲਮਾਨ ਪਾਕਿਸਤਾਨ ਲੈ ਲੈਣ। ਇਹ ਉਦੋਂ ਦਾ ਨਾਂ ਰੱਖਿਆ। ਹੁਣ ਤਾਂ ਖਾਲਿਸਤਾਨ ਕਿਸੇ ਤੋਂ ਜਾਇਦ ਚੜ ਜਾਂਦੀ ਹੈ ਸਾਡੇ ਹਿੰਦੂ ਭਰਾਵਾਂ ਨੂੰ, ਦੂਜਿਆਂ ਨੂੰ, ਜੀ ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ, ਖਬਰ ਕੀ ਕਹਿੰਦੇ। ਆਪਣਾ ਹੱਕ ਮੰਗਣ ਤੇ ਵੀ ਪਾਬੰਦੀ ਹੈ ਵੀ ਤੁਸੀਂ ਆਪਣਾ ਹੱਕ ਕਿਉਂ ਮੰਗਦੇ ਹੋ, ਤੁਸੀਂ ਜ਼ਬਾਨ ਬੰਦ ਰੱਖੋ ਆਪਣੀ। ਸੌ ਚੋਂ ਕੁਰਬਾਨੀਆਂ ਕਰਨੀਆਂ ਤਾਂ 93 ਤੁਹਾਡੇ ਫਾਂਸੀ ਤੇ ਲਟਕ ਗਏ, 7 ਕੁ ਰਹਿ ਗਏ ਇਹਨਾਂ ਦੇ ਜਿਹੜੇ ਰਾਜ ਕਰਦੇ ਨੇ। ਕੁਰਬਾਨੀਆਂ ਕਰਦੇ ਨੇ ਸਿੱਖ ਤੇ ਇਹਦੀ ਕਮਾਈ ਖਾਂਦਾ ਕੋਈ ਹੋਰ। ਤੋ ਇਸ ਕਰਕੇ ਸਾਧ ਸਿੰਘ ਜਿਵੇਂ ਦੇਸ਼ ਦੀ ਵੰਡ ਅਲੱਗ ਹੈ, ਭੇਦ ਹੋ ਗਿਆ, ਹੁਣ ਪਾਕਿਸਤਾਨ ਦਾ ਭੇਦ ਹੀ ਨਹੀਂ ਹੋ ਗਿਆ। ਬਾਰਡਰ ਕ੍ਰੋਸ ਕਰਕੇ ਦਿਖਾਓ, ਤੂੰ ਪਾਸਪੋਰਟ ਬਣਾਓ, ਵੀਜ਼ਾ ਲਵਾਓ, ਫਿਰ ਜਾਓ, ਜੇ ਭੇਜਦਾ ਤਾਂ ਹੀ ਹੈ। ਬਾਰਡਰ ਟੱਪੋ ਗੋਲੀ ਮਾਰ ਦੇਣੀ, ਚਾਹੇ ਉੱਧਰ ਵਾਲੇ ਮਾਰ ਦੇਣ, ਚਾਹੇ ਇੱਧਰ ਵਾਲੇ ਮਾਰ ਦੇਣ। ਇਸ ਕਰਕੇ ਹੁਣ ਇੱਥੇ ਆਇਆ, ਮੈਂ ਆਇਆ ਵੀਜ਼ਾ ਲਵਾ ਕੇ ਆਇਆ, ਜੇ ਤੁਸੀਂ ਇੰਡੀਆ ਜਾਓਗੇ ਵੀਜ਼ਾ ਲਵਾ ਕੇ ਜਾਓਗੇ, ਜੇ ਤਾਂ ਸਿੱਟੀ ਜਾਂਦਾ। ਔਰ ਇੱਕ ਹੋਰ ਵੀ ਆ ਗਿਆ ਸੀ ਉੱਥੇ ਭਾਈ, ਕੈਨੇਡਾ ਦੀ ਗੱਲ ਹੈ, ਟੋਰਾਂਟੋ, ਇਹ ਮੇਰਾ ਖਿਆਲ ਹੋ ਗਈ 20-25 ਸਾਲ ਹੋ ਗਏ, ਬੜਾ ਰੌਲਾ ਪਿਆ ਕਿ ਉਹ ਆਪਣੇ ਆਪ ਨੂੰ ਕਹਿੰਦਾ ਸੀ ਅਕਾਲ ਪੁਰਖ, ਕਹਿੰਦਾ ਮੈਂ ਅਕਾਲ ਪੁਰਖ ਹਾਂ, ਜਿਵੇਂ ਕਹਾਂ ਨਾ ਲਾਤੀ ਸੀ ਗੱਲ, ਇਹ ਮੈਂ ਪਹਿਲੀ ਵਾਰ ਆਪਣੇ ਵੀ ਅਕਾਲ ਪੁਰਖ ਵੀ ਆ ਗਿਆ, ਉਹਦੀ ਅਕਾਲ ਪੁਰਖ ਦੀ ਲੱਗੀ ਇੰਟਰਵਿਊ ਹੋਣ, ਨਕਲੀ ਅਕਾਲ ਪੁਰਖ ਕਹਿ ਸਕਦੇ ਆਪਾਂ ਨੂੰ। ਉਹ ਭਾਈ ਇੰਟਰਵਿਊ ਲਾਉਣ ਵਾਲਾ ਪੇਪੜੇ ਵੀ ਜਿਹੜੇ ਦਿਮਾਗੀ ਬੰਦੇ ਹੁੰਦੇ ਨੇ ਮੀਡੀਆ ਵਾਲੇ, ਕਹਿੰਦੇ ਜੀ ਤੁਸੀਂ ਸੁਣਿਆ ਵੀ ਤੁਹਾਨੂੰ ਅਕਾਲ ਪੁਰਖ ਕਹਿੰਦੇ, ਤੁਸੀਂ ਅਕਾਲ ਪੁਰਖ ਹੋ? ਕਹਿੰਦਾ ਹਾਂ। ਮੰਨ ਗਿਆ, ਕਹਿੰਦਾ ਮੈਂ ਅਕਾਲ ਪੁਰਖ। ਕਹਿੰਦੇ ਜੀ ਫਿਰ ਇੱਕ ਸਵਾਲ ਹੈ ਸਾਡਾ ਵੀ ਤੁਸੀਂ ਕਦੋਂ ਆਏ ਹੋ ਜੀ? ਕਹਿੰਦੇ ਫਲਾਣੇ ਟਾਈਮ ਆਇਆ ਸੀ। ਤੁਹਾਡੇ ਕੋਲ ਪਾਸਪੋਰਟ ਹੈਗਾ? ਕਹਿੰਦੇ ਹਾਂਜੀ ਹੈਗਾ। ਤੁਸੀਂ ਵੀਜ਼ਾ ਲਵਾਇਆ ਕਿ ਐਵੇਂ ਆ ਗਏ? ਕਹਿੰਦੇ ਵੀਜ਼ਾ ਲਵਾ ਕੇ ਆਏ। ਕਹਿੰਦੇ ਫਿਰ ਕੱਲ੍ਹ ਅਕਾਲ ਪੁਰਖ ਨੇ ਵੀਜ਼ਾ ਲਾਉਂਦਾ ਫਿਰਦਾ ਉੱਥੇ ਬੇਸੀ ਦੇ, ਅਕਾਲ ਪੁਰਖ ਨੂੰ ਵੀਜ਼ਾ ਲਾਉਣ ਦੀ ਲੋੜ ਹੈਗੀ? ਝੂਠਾ ਨਾ ਹੋਵੇ ਕਿਸੇ ਦਾ, ਐਂ ਬੋਲਿਆ ਉਹਨਾਂ ਨੇ। ਇਹ ਅਕਾਲ ਪੁਰਖ ਸਰਬ ਵਿਆਪ ਹੋਇਆ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਸਰਬ ਵਿਆਪੀ ਦਾ ਮਤਲਬ ਸਾਰੀ ਜਗ੍ਹਾ। ਦੇਸ਼ ਦਾ ਭੇਦ ਨਹੀਂ ਉਹਦੇ ਚ ਕਿ ਉਹਦਾ ਦੇਸ਼ ਆ ਵੱਖਰਾ ਹੈ। ਸਮਝਾਉਣ ਵਾਸਤੇ ਕਹਿਤਾ ਜੀ ਸੱਚਖੰਡ ਹੈ, ਇਹ ਤਾਂ ਸਾਨੂੰ ਸਮਝਾਉਣ ਵਾਸਤੇ ਕਹਾਣੀਆਂ। ਖੰਡ ਨਾਮ ਟੁਕੜੇ ਦਾ, ਹਿੱਸੇ ਦਾ, ਸੱਚ ਦਾ ਹਿੱਸਾ ਕਿੱਥੇ ਨਹੀਂ ਹੈ, ਵਿਆਪਕ ਹੈ, ਸਾਰੀ ਜਗ੍ਹਾ ਹੀ ਹੈ। ਖੰਡ ਟੁਕੜਾ, ਟੁਕੜੇ ਟੁਕੜੇ ਹੋਏ ਮੇਰੇ ਜੀਵ, ਉਹਨਾਂ ਚ ਸੱਤਾ ਦੇ ਰਿਹਾ ਬ੍ਰਹਮ, ਸੱਚਖੰਡ ਜਿੱਥੇ ਪਰਮਾਤਮਾ ਆਪ ਹੈ ਉਹਨੂੰ ਸੱਚਖੰਡ ਕਹਿੰਦੇ। ਆ ਹੁਣ ਸੱਚਖੰਡ ਹੈ ਜਿੱਥੇ ਮਹਾਰਾਜ ਦਾ ਸੁਖਾਸਨ ਕਰਦੇ ਨੇ, ਸੱਚਖੰਡ ਲਿਖਿਆ ਹੁੰਦਾ ਮੋਟੇ ਅੱਖਰਾਂ ਚ, ਸੱਚ ਦਾ ਨਿਵਾਸ। ਤੋ ਇਸ ਕਰਕੇ ਦੇਸ਼ ਦੀ ਵੰਡ ਵਿੱਚ ਉਹ ਨਹੀਂ ਹੈ। ਕਾਲ ਹੈ ਜਿਹੜਾ, ਕਾਲ ਕਹਿੰਦੇ ਨੇ ਤਿੰਨ ਪ੍ਰਕਾਰ ਦਾ ਸਮਾਂ, ਭੂਤਕਾਲ, ਭਵਿੱਖਤ ਕਾਲ, ਵਰਤਮਾਨ। ਵਰਤਮਾਨ ਜਿਹੜਾ ਹੁਣ ਵਰਤਿਆ ਜਾ ਰਿਹਾ, ਜਿਹੜਾ ਹੁਣ ਆਪਣਾ ਸਮਾਂ ਲੰਘਦਾ ਇਹਨੂੰ ਅਸੀਂ ਵਰਤਮਾਨ ਕਹਿ ਸਕਦੇ, ਵਰਤਮਾਨ ਸਮੇਂ ਦੇ ਅੰਦਰ ਐਂ ਹੋ ਰਿਹਾ, ਐਂ ਕਹਿ ਸਕਦੇ। ਇਸੇ ਦੇ ਵਰਤਮਾਨ ਨੇ ਤੇ ਕੱਲ ਨੂੰ ਭੂਤਕਾਲ ਬਣ ਜਾਣਾ, ਬੀਤਿਆ ਹੋਇਆ ਸਮਾਂ ਵਰਤਣਾ, ਲੰਘਿਆ ਹੋਇਆ ਸਮੇਂ ਨੂੰ ਭੂਤਕਾਲ ਕਹਿੰਦੇ, ਲੰਘਿਆ ਹੋਇਆ ਸਮਾਂ ਭੂਤਕਾਲ, ਵਰਤਿਆ ਜਾ ਰਿਹਾ। ਭਵਿੱਖਤ ਕਾਲ ਉਹਨੂੰ ਕਹਿੰਦੇ ਨੇ ਜਿਹੜਾ ਆਉਣ ਵਾਲਾ ਸਮਾਂ, ਅੱਜ ਵਰਤਮਾਨ ਹੈ ਤੇ ਬੀਤਿਆ ਸਮਾਂ ਹੋ ਜਾਣਾ, ਬੀਤ ਗਿਆ ਲੰਘ ਗਿਆ ਵੀ ਸਮਾਂ, ਲੰਘਿਆ ਸਮਾਂ, ਲੰਘ ਰਿਹਾ ਸਮਾਂ, ਆਉਣ ਵਾਲਾ ਸਮਾਂ, ਕਿਉਂ ਕਹਿ ਰਹੇ ਨੇ? ਲੰਘਿਆ ਸਮਾਂ ਭੂਤਕਾਲ ਜਿਹੜਾ ਲੰਘ ਗਿਆ, ਭਵਿੱਖਤ ਕਾਲ ਜਿਹੜਾ ਆਉਣ ਵਾਲਾ। ਥੋੜੇ ਕਹਿਣ ਦੀ ਤਰਤੀਬ ਗਲਤ ਹੋ ਗਈ ਸੀ,
ਭੂਤ ਕਾਲ ਬੀਤਿਆ ਸਮਾਨ, ਜਿਹੜਾ ਕੱਲ ਲੰਘ ਗਿਆ ਅੱਜ ਨਹੀਂ ਹੈ, ਤੇ ਕੱਲ ਵਾਲਾ ਇਹਨੂੰ ਭਵਿੱਖ ਆਉਣ ਵਾਲਾ ਸਮਾਂ ਭਵਿੱਖਤ ਕਾਲ ਹੈ। ਭੂਤ ਕਾਲ, ਭਵਿੱਖਤ ਕਾਲ, ਵਰਤਮਾਨ ਤਿੰਨਾਂ ਸਮੇਂ ਦੀ ਹੱਦ ਤੋਂ ਪਰੇ ਜਿਹੜਾ ਹੈ ਉਹਨੂੰ ਕਹਿੰਦੇ ਅਕਾਲ। ਬਾਕੀ ਸਾਰੇ ਕਾਲ ਦੇ ਵਿੱਚ ਨੇ, ਸਮੇਂ ਦੇ ਵਿੱਚ ਨੇ, ਉਹ ਕਾਲ ਤੋਂ ਰਹਿਤ ਸਮੇਂ ਦੇ ਵਿੱਚ ਹੈ। ਦੇਸ਼ ਕਾਲ ਤੇ ਤੀਸਰਾ ਹੋ ਗਿਆ ਵਸਤੂ। ਸਾਰਾ ਸੰਸਾਰ ਵਸਤੂਆਂ 'ਚ ਵੰਡਿਆ ਹੋਇਆ ਹੈ। ਇੱਕੋ ਮਕਾਨ ਕਿੰਨੀਆਂ ਵਸਤੂਆਂ ਵੰਡਿਆ ਜੀ, ਇਹ ਪਿੱਲਰ ਖੜੇ ਨੇ, ਕੰਧਾਂ ਖੜੀਆਂ ਨੇ, ਛੱਤ ਹੈ ਜੀ, ਆਹ ਫਲਾਨਾ ਹੈ, ਕਿੰਨਾ ਕੁਛ ਹੀ ਹੈ, ਇਹ ਵਸਤੂਆਂ ਦੇ ਨਾਮ ਨੇ। ਪਰਮਾਤਮਾ ਕੋਈ ਅਜਿਹੀ ਵਸਤੂ ਨਹੀਂ ਜਿਹਦਾ ਕੋਈ ਨਾਮ ਹੋਵੇ, ਹੈ ਹੀ ਨਹੀਂ, ਪਖੰਡ ਸਰੂਪ ਹੈ। ਤੇ ਫਿਰ ਉਹਦੀਆਂ ਜਿਹੜੀਆਂ ਸਾਧ ਸੰਗੀ ਤਿੰਨ ਵਸਤੂਆਂ ਸਮਸ਼ਟੀ ਰੂਪ ਹੋ ਕਰਕੇ, ਵਿਅਸ਼ਟੀ ਰੂਪ ਕਰਕੇ ਤਾਂ ਤਿੰਨ ਦੇਹਾਂ ਮੰਨੀਆਂ, ਸਮਸ਼ਟੀ ਰੂਪ ਕਰਕੇ ਉਹਦੀ ਕੋਈ ਦੇਹ ਨਹੀਂ ਹੈ। ਵਿਅਸ਼ਟੀ ਰੂਪ ਕਰਕੇ ਤੇ ਉਹਦੇ ਨੇਤਰ ਮੰਨੇ, ਹਜ਼ਾਰਾਂ ਨੇਤਰਾਂ ਹੈ ਤੇਰੇ, ਹਜ਼ਾਰਾਂ ਕੰਨ ਹੈ ਤੇਰੇ, ਹਜ਼ਾਰਾਂ ਪਾਉਂ ਹੱਥ ਪੈਰ ਨੇ ਤੇਰੇ, ਪਰ ਸਮਸ਼ਟੀ ਰੂਪ ਕਰਕੇ ਤੇਰਾ ਇੱਕ ਵੀ ਨੇਤਰ ਨਹੀਂ ਹੈ। ਸਹਿਜ ਤਵ ਨੈਣ ਨਨ ਨੈਣ ਹੈ ਤੋਏ ਕੋ, ਸਹਿਜ ਤਵ ਨੈਣ ਨਨ ਨੈਣ ਹੈ ਤੋਏ ਕੋ, ਦੋਨੇ ਪਾਠ ਤੇ ਦੋਨੇ ਅੱਖ ਲੱਗ ਰਹਿ। ਐਸਾ ਜਿਹੜਾ ਪਰਮੇਸ਼ਵਰ ਹੈ ਉਹ ਵਸਤੂਆਂ ਵਿੱਚ ਵੀ ਨਹੀਂ ਵੰਡਿਆ ਜਾਂਦਾ, ਇਹ ਅਗਿਆਨਤਾ ਹੈ ਜੀ। ਕਹਿ ਦਿੱਤਾ ਜੀ ਪਰਮਾਤਮਾ ਜਿਹੜਾ ਠਾਕੁਰ ਦੁਆਰੇ ਦੇ ਵਿੱਚ ਉਹ ਪੱਤਰ ਰੱਖਿਆ ਹੋਇਆ ਇਹ ਪਰਮਾਤਮਾ ਹੈ, ਜਾਂ ਦੇਵੀ ਨੂੰ ਮੰਨ ਲਿਆ ਜੀ ਇਹ ਅੱਤ ਸ਼ਕਤੀ ਹੈ, ਇਹ ਦੇਵੀ ਹੈ, ਐਸਾ ਨਹੀਂ ਹੈ। ਇਹ ਕਲਪਨਾ ਹੈ ਮਨੁੱਖ ਦੀ। ਦੇਵੀ ਦੇਵਤੇ ਪੱਥਰ ਦਾ ਰੂਪ ਨਹੀਂ ਹਨ। ਜੋ ਪਾਤਰ ਕੋ ਕਹਿਤੇ ਦੇਵ ਇਸ ਕੀ ਬਿਰਤਾ ਹੋਵੇ ਸੇਵ, ਜੋ ਪਾਤਰ ਕੀ ਪਾਣੀ ਪਾਏ ਤੇ ਇਸ ਕੀ ਕਾਲ ਅਜਾਈ ਜਾਏ, ਮੈਂ ਲਿਖਿਆ। ਤੋ ਇਸ ਕਰਕੇ ਉਹ ਇਸ ਵਸਤੂਆਂ ਦੇ ਛੇਦਣ ਤੋਂ, ਛੇਦ ਨਾਮ ਅਲੱਗ ਕਰਨ ਦਾ, ਪਰ ਵਿਸ਼ੇਸ਼ ਕਰਕੇ ਛੇਦਿਆ ਨਹੀਂ ਜਾਂਦਾ, ਪਰ ਛੇਦ ਨਹੀਂ ਹੁੰਦਾ, ਅਲੱਗ ਅਲੱਗ ਨਹੀਂ ਹੁੰਦਾ। ਤੇ ਇਸ ਕਰਕੇ ਵਸਤੂਆਂ ਅਲੱਗ ਅਲੱਗ ਹੋ ਸਕਦੀਆਂ ਪਰ ਪਰਮਾਤਮਾ ਅਲੱਗ ਅਲੱਗ, ਜੀਵ ਅਲੱਗ ਅਲੱਗ ਹੋ ਸਕਦੇ ਨੇ, ਉਹਨਾਂ 'ਚ ਵਿਆਪਕ ਹੀ ਕੋਈ ਹੈ। ਮੇਰੇ ਵਿੱਚ ਜੋ ਹੈ ਉਹ ਸਭਨਾ ਵਿੱਚ ਹੈ, ਜੋ ਸਭਨਾ ਵਿੱਚ ਹੈ ਉਹੀ ਮੇਰੇ ਵਿੱਚ। ਇਹ ਹੁਣ ਗੂੜ ਗਿਆਨ ਦਾਰਾ ਸੁਖੋ, ਇਹ ਜੋ ਉਹਨੇ ਪੜ੍ਹਿਆ ਉਹ ਗਿਆਨ ਗੁਰੂ ਸਾਹਿਬ ਨੂੰ ਦੱਸ ਰਿਹਾ ਵੀ ਇਹ ਮੈਂ ਪੜ੍ਹਿਆ ਸਾਰਾ। ਹਾਂਜੀ, ਅੱਗੇ ਚਲੋ। ਚਾਰੇ ਵੇਦ ਜਿਸ ਨੂੰ, ਜਿਹੜੇ ਸਰੂਪ ਨੂੰ, ਬ੍ਰਹਮ ਨੂੰ ਦੱਸਣਾ ਕਰ ਰਹੇ ਹਨ ਕਿ ਆਹ ਸਰੂਪ ਹੈ ਉਸਦਾ,
ਜੋ ਉੱਤਮ ਉਪਨਿਸ਼ਦ ਹੈ ਪਾਵਨ,
ਜੋ ਉੱਤਮ ਉਪਨਿਸ਼ਦ ਹੈ ਪਾਵਨ, ਜਿਹੜੀਆਂ ਬਹੁਤ ਹੀ ਉੱਤਮ ਉਪਨਿਸ਼ਦਾਂ ਵੇਦ ਦਾ ਹੀ ਗਿਆਨ ਜਿਹੜਾ ਬਹੁਤ ਗੂੜ ਤੇ ਸੂਖਮ ਕਰ ਦਿੱਤਾ ਹੈ ਉਹਨੂੰ ਉਪਨਿਸ਼ਦਾ ਕਹਿੰਦੇ ਨੇ। ਜਿਵੇਂ ਪੈਂਗਲ ਉਪਨਿਸ਼ਦ ਹੈ ਤੇ ਬਹੁਤ ਸਾਰੀਆਂ ਉਪਨਿਸ਼ਦਾਂ ਹੈ, 52 ਉਪਨਿਸ਼ਦਾਂ ਮੰਨੀਆਂ, ਪਰ ਇਹਨੂੰ ਸਾਸ ਜੀ 108 ਵੀ ਮੰਨੇ ਗਏ ਵੀ 108 ਉਪਨਿਸ਼ਦਾਂ ਹਨ। 108 ਜਿਹੜਾ ਵਿਦਵਾਨ ਉਪਨਿਸ਼ਦਾਂ ਪੜ੍ਹਿਆ ਹੋਵੇ ਉਹਦੇ ਮੂਹਰੇ ਲੱਗਦਾ ਸੀ ਸ਼੍ਰੀ ਮਾਨ 108 ਫਲਾਨਾ ਸਿੰਘ ਜੀ ਸੰਤ, ਉਹਦਾ ਮਤਲਬ ਸੀ ਵੀ 108 ਉਪਨਿਸ਼ਦਾਂ ਪੜ੍ਹਿਆ ਹੋਇਆ। ਤੇ ਹੁਣ ਤਾਂ ਮੌਜ ਹੈ, ਉਪਨਿਸ਼ਦਾਂ ਸੁਣੀ ਬਣੀ ਦੇਖੀ ਬਣੀ ਹੈ ਪਰ 108 ਬਣ ਜਾਂਦੇ ਆ। 108 ਦੇ ਉੱਤੇ ਮੈਂ ਇੱਕ ਪੂਰਾ ਲੇਖ ਲਿਖਿਆ ਸੀ, ਉਹ ਛਾਪਣ ਛੁੱਪਣ ਦਾ ਟਾਈਮ ਤਾਂ ਨਹੀਂ ਲੱਗਿਆ ਪਰ ਮੈਨੂੰ ਸਿਮਰਤੀ ਦੀ ਚੁੱਕਣੀ ਪਿਆ, ਤੇ ਉਹਦੇ ਚ ਇੱਕ ਮਾਲਾ ਤੇ ਲੇਖ ਲਿਖਿਆ, ਇਹ ਕਾਫੀ ਲੰਮਾ ਉਹ ਵੀ, ਇੱਕ ਉਪਨਿਸ਼ਦਾਂ ਇਹਦੇ ਤੇ ਲਿਖਿਆ ਸਾਰਾ 108 ਤੱਕ ਹੀ ਆ, ਕਿਉਂਕਿ ਮੈਂ ਸਵਾਲ ਇੱਕ ਵਾਰੀ ਮਹਾਂਪੁਰਖਾਂ ਨੂੰ ਕੀਤਾ ਸੀ, ਉਹਨਾਂ ਨੇ ਇਹੋ ਜਿਹੇ ਤਰੀਕੇ ਨਾਲ ਜਿਵੇਂ ਸਵਾਲ ਕਿਸੇ ਫਾਰਮੂਲੇ ਨਾਲ ਕੱਢੀ ਦਾ, ਜਿਹੜੇ ਕਹਿੰਦੇ ਕਾਗਜ਼ ਲੈ ਕੇ ਆ ਲਿਖ ਕੇ ਕੱਢਾਂਗੇ, ਮੇਰੇ ਕੋਲੋਂ ਲਿਖਾਏਂਗੇ ਵੀ ਇਸ ਤਰ੍ਹਾਂ ਵੀ ਜਿਹੜੇ ਹਿੰਦੀ ਦੇ ਮੁੱਢਲੇ ਅੱਖਰ ਨੂੰ ਕਹਿ ਖੈ ਸ਼ਾਇਦ ਨੂੰ ਛੱਡ ਕੇ ਨਾ ਬਾਕੀ ਦੇ ਇੱਥੋਂ ਗਿਣਤੀ ਸ਼ੁਰੂ ਕਰ, ਇਹ ਮੈਨੂੰ ਦੱਸ ਵੀ ਕਿੰਨੇ ਨੰਬਰ ਤੇ ਬੱਬਾ ਅੱਖਰ ਹੈ, ਮੈਂ ਗਿਣਤੀ ਹਜੇ ਇੰਨੇ ਨੰਬਰ ਤੇ ਆ। ਕਹਿੰਦੇ ਲਿਖਦੇ ਇੱਥੇ ਬੱਬਾ ਅੱਖਰ, ਉਹਦੇ ਬਰਾਬਰ ਲਿਖਦੇ ਭੁੰਨੇ ਇੰਚਿਆਂ ਦੇ ਵਿੱਚ ਵੀ ਇੰਨਾ, ਇਹਦੇ ਹੁਣ ਹਾਹਾ ਪੜ੍ਹ ਕਿੰਨੀ ਦੂਰ ਹੈ, ਫਿਰ ਹਾਹਾ ਪੜਿਆ ਕਿੰਨੇ ਤੇ ਆ ਮੱਖਣ ਜੀ ਇੰਨੇ ਤੇ ਕਹਿੰਦੇ ਇੱਥੇ ਹਾ ਲਿਖਦੇ ਇਹਦੇ ਹੇਠਾਂ ਜਾਂ ਇਹਦੇ ਬਰਾਬਰ ਕਹਿੰਦੇ ਉਹਦੇ ਅੱਗੇ ਲਿਖਦੇ ਇਹ ਹਿੰਸੇ ਵੀ ਇੰਨੇ ਹੋ ਗਏ। ਫਿਰ ਗੁਰਗਾ ਤੇ ਇਸ ਫਿਰ ਮਮਾ ਅੱਖਰ ਇਹ ਚਾਰੇ ਅੱਖਰ ਜਦੋਂ ਲਿਖ ਦਿੱਤੇ ਕਹਿੰਦੇ ਹੁਣ ਅੱਖਰਾਂ ਦਾ ਜੋੜ ਕਰਦੇ ਅੱਖਰਾਂ ਦਾ ਜੋੜ ਕਰਿਆ ਬਣ ਗਿਆ ਬ੍ਰਹਮ। ਕਹਿੰਦੇ ਹੁਣ ਹਿੰਸਿਆਂ ਦਾ ਜੋੜ ਕਰਦੇ ਜਦੋਂ ਹਿੰਸਿਆਂ ਦਾ ਜੋੜ ਕੀਤਾ ਉਹ ਆ ਗਏ 108। ਮੈਂ ਕਹਿੰਦੀ ਇਹ ਕੀ ਬਣ ਗਿਆ? ਕਹਿੰਦੇ 108 ਉਹ ਕਹਾਵੇ ਜਿਹੜਾ ਬ੍ਰਹਮ ਸਰੂਪ ਹੋ ਗਿਆ ਅਭੇਦ ਹੋ ਗਿਆ ਰੱਬ ਦੇ। ਇਹ ਕਹਿੰਦੇ 108 ਦੇ ਅਰਥ ਨੇ। ਮੈਂ ਕਿਹਾ ਜੀ ਫਿਰ 111 ਵੀ ਲਿਖਾਇਆ ਗਈਆਂ ਨੂੰ? ਕਹਿੰਦੇ ਹਾਂ ਸੰਤ ਕਹਿੰਦੇ ਉਹ ਉਹਨਾਂ ਨੂੰ ਲਿਖੀਦਾ ਜਿਹੜੇ ਸੰਸਾਰ ਤੋਂ ਚਲੇ ਗਏ ਦੇਸ਼ ਕਾਲ ਵਸਤੂ ਪ੍ਰਸ਼ੇਤ ਰਹਿਤ ਹੋ ਗਏ ਬ੍ਰਹਮ ਸਰੂਪ ਹੋ ਗਏ ਉਹ ਨਹੀਂ ਰਿਹਾ ਸਰੀਰ ਨਹੀਂ ਰਿਹਾ ਉਹ ਤਿੰਨ ਉਹਦੇ ਚ ਹੋਰ ਜੋੜ ਲੋ ਹੈ ਉਹ 111 ਕਹਿੰਦੀ ਦਾ ਉਹਨਾਂ ਨੂੰ। ਮੈਂ ਕਿਹਾ ਜੀ ਮੈਂ ਤਾਂ ਜਿਉਂਦਿਆਂ ਨੂੰ ਲਿਖਾਇਆ ਹੋਇਆ ਦੇਖਿਆ। ਉਹ ਕਹਿੰਦੇ ਭਾਈ ਉਹਨਾਂ ਦਾ ਅਗਿਆਨ ਹੈ ਫਿਰ ਉਹ ਆਪਣੇ ਸੰਤ ਦੀ ਸੁੱਖ ਨਹੀਂ ਮਨਾ ਰਹੇ ਉਹਨੂੰ ਜਿਉਂਦੇ ਨੂੰ ਮਾਰਨਾ ਚਾਹੁੰਦੇ। 111 ਨਹੀਂ ਜਿਉਂਦੇ ਲਿਖਦੇ 108 ਚ ਲਿਖ ਸਕਦੇ। ਔਰ ਇਹ ਇੱਕ ਡਿਗਰੀ ਸੀ ਸਲਤਨਤ ਦੇ ਬਾਦਸ਼ਾਹ ਨੂੰ ਵੀ 108 ਲਿਖਿਆ ਜਾਂਦਾ ਸੀ ਉਹਦੀ ਗਿਣਤੀ ਹੋਰ ਹੈ। ਉਹ ਸ੍ਰੀ ਸ਼ਬਦ ਦੇ ਅਰਥਾਂ ਵਿੱਚ ਆਉਂਦੀ ਹੈ 12 ਅਰਥ ਨੇ ਸ੍ਰੀ ਦੇ ਸ੍ਰੀ ਪਾ ਕੇ ਨਾ ਸ੍ਰੀ ਮਾਨ 108। ਚਿੱਠੀ ਲਿਖਣ ਦੇ ਵਿੱਚ ਜੇ ਸ੍ਰੀ ਮਾਨ 108 ਲਿਖਿਆ ਹੋਇਆ ਹੈ ਤਾਂ ਮੇਰੀ ਚਿੱਠੀ ਦੱਸਦੀ ਸੀ ਕਿ ਇਹ ਬਾਦਸ਼ਾਹ ਨੂੰ ਚਿੱਠੀ ਲਿਖੀ ਹੋਈ ਹੈ ਜਾਂ ਫਿਰ ਧਰਮ ਦੇ ਆਚਾਰੀਆਂ ਨੂੰ ਲਿਖੀ ਹੋਈ ਹੈ। ਇਹਨਾਂ ਦੋਨਾਂ ਨੂੰ 108 ਲਿਖਿਆ ਜਾਂਦਾ ਸੀ। ਇਹਦੀ ਫਿਰ ਅੱਗੇ ਚੱਲ ਕੇ ਗਿਣਤੀ ਹੈ ਮਾਤਾ ਪਿਤਾ ਨੂੰ ਕਿੰਨੇ ਤੇ ਇਸਤਰੀ ਨੂੰ ਚਿੱਠੀ ਲਿਖਣੀ ਹੋਵੇ ਕਿੰਨੇ ਔਰ ਪੁੱਤਰ ਨੂੰ ਚਿੱਠੀ ਲਿਖਣੀ ਹੋਵੇ ਉਹਦੀ ਵੱਖਰੀ ਪਹਿਚਾਣ ਤੇ ਮਿੱਤਰ ਨੂੰ ਚਿੱਠੀ ਲਿਖਣੀ ਹੋਵੇ ਉਹਦੀ ਵੱਖਰੀ ਪਹਿਚਾਣ ਸ੍ਰੀਮਾਨ ਸਾਰਿਆਂ ਨੂੰ ਲਿਖੂਗਾ ਤੇ ਫਿਰ ਦੁਸ਼ਮਣ ਨੂੰ ਚਿੱਠੀ ਲਿਖਣੀ ਹੋਵੇ ਉਹਦੇ ਅੱਖਰ ਵਿਖਰੇ ਸਨ ਪਰ ਸਤਿਕਾਰ ਨਾਲ ਲਿਖਣਾ ਸ੍ਰੀਮਾਨ ਨੇ ਤੇ ਉਹ ਸ੍ਰੀ ਪਦ ਦੇ ਅਰਥਾਂ ਦੇ ਵਿੱਚ ਆਉਂਦੀ ਹੈ। ਇਸ ਤਰ੍ਹਾਂ ਸਾਧ ਸੰਜੀ ਕਹਿੰਦੇ ਵੀ ਜਿਹੜੇ ਚਾਰੇ ਵੇਦ ਕਹੇ ਬਤਾਵਨ ਚਾਰੇ ਵੇਦ ਜਿਹੜੇ ਬ੍ਰਹਮ ਨੂੰ ਦੱਸਦੇ ਹੈ ਨਾ ਉਹ ਮੈਂ ਚੰਗੀ ਤਰ੍ਹਾਂ ਅਧਿਐਨ ਕੀਤਾ ਉਹਨਾਂ ਨੂੰ
ਜੋ ਉੱਤਮ ਉਪਨਿਸ਼ਦਾਂ ਪਾਵਨ
ਜਿਹੜੀਆਂ ਉਪਨਿਸ਼ਦਾਂ ਬੜੀਆਂ ਪਾਵਨ ਕੀ ਇਹ ਪਵਿੱਤਰ ਨੇ ਜਿਹਨਾਂ ਦੇ ਵਿੱਚ ਨਿਰੋ ਬ੍ਰਹਮ ਦੇ ਕਸਨ ਕੀਤਾ ਹੋਇਆ ਹੈ।
ਜੀਜ ਫਾਰਸੀ ਸਭ ਲਿਖਵਾਏ
ਮੈਂ ਮਹਾਰਾਜ ਫਾਰਸੀ ਦੇ ਵਿੱਚ ਉਹਨਾਂ ਨੂੰ ਲਿਖਵਾ ਲਿਆ ਸੀ ਕਿਉਂਕਿ ਮੈਂ ਫਾਰਸੀ ਪੜ੍ਹ ਸਕਦਾ ਜਿਹੜਾ ਭਾਸ਼ਾ ਜਿਹੜੀ ਪੜ੍ਹਿਆ ਉਹਨੂੰ ਬੜੀ ਸੌਖੀ ਰਹਿੰਦੀ ਹੈ। ਹੁਣ ਇੱਥੇ ਦੇ ਬੱਚੇ ਜੰਮ ਪੜ੍ਹਨ ਤੇ ਉਹ ਅੰਗਰੇਜ਼ੀ ਐਂ ਪੜ੍ਹਦੇ ਨੇ ਜਿਵੇਂ ਠੰਡੀ ਜੀ ਚਾਹ ਪੀਦੀ ਹੈ ਤੇ ਜਿਹੜੇ ਉੱਧਰ ਭਾਵੇਂ ਪ੍ਰੋਫੈਸਰ ਵੀ ਹੋਣ ਜਿਹੜੇ ਇੰਡੀਆ ਤੋਂ ਆਉਂਦੇ ਆ ਉਹ ਬੋਚ ਬੋਚ ਕੇ ਅੱਖਰ ਬੋਲਣਗੇ ਅੰਗਰੇਜ਼ੀ ਦੇ ਤੇ ਇਸ ਕਰਕੇ ਮੁਹਾਵਰਾ ਹੋ ਜਾਂਦਾ ਉਸ ਤਰ੍ਹਾਂ ਤੇ ਉਹ ਕਹਿਣ ਲੱਗਾ ਜੀ ਮੈਂ ਫਾਰਸੀ ਦੇ ਵਿੱਚ ਸਾਰੀਆਂ ਲਿਖਵਾ ਰਹੀਆਂ ਸਨ
ਆਦੰਤ ਲੋ ਨੇਕ ਬਣਾਈ
ਮੈਂ ਆਦ ਤੋਂ ਲੈ ਕੇ ਅੰਤ ਤੱਕ ਇਹ ਉਪਨਿਸ਼ਦਾਂ ਚੰਗੀਆਂ ਲਿਖਵਾਈਆਂ ਹੋਈਆਂ ਆਪਣੇ ਕੋਲ
ਸਕਲ ਪੜ੍ਹੀ ਮੈਂ ਭਲੀ ਵਿਚਾਰੀ
ਇਹ ਮੈਂ ਚੰਗੀ ਤਰ੍ਹਾਂ ਪੜ੍ਹੀਆਂ ਤੇ ਵਿਚਾਰੀਆਂ ਹਨ
ਸਾਰ ਅਸਾਰ ਜਨਾਬਤ ਸਾਰੇ
ਸਾਰਿਆਂ ਨੇ ਤਤ ਵਸਤੂ ਨੂੰ ਮਿੱਥਿਆ ਵਸਤੂ ਨੂੰ ਇਹ ਮੈਨੂੰ ਜਨਾਉਣਾ ਕੀਤਾ ਹੈ।
ਭੇਟੇ ਬਹੁ ਉੱਤਮ ਸੰਨਿਆਸੀ
ਬੜੇ ਬੜੇ ਸੰਨਿਆਸੀ ਸੰਤ ਜਿਹੜੇ ਬੜੇ ਉੱਤਮ ਸਨ ਜਿਹੜੇ ਵਿਦਾਂਤ ਪੜ੍ਹੇ ਹੋਏ ਸਨ ਮੈਂ ਉਹਨਾਂ ਦੀ ਸੰਗਤ ਵੀ ਕਰਦਾ ਰਿਹਾ ਹਾਂ ਉਹਨਾਂ ਦੇ ਕੋਲ ਬਹਿੰਦਾ ਰਿਹਾ ਹਾਂ
ਕਿਰਪਾ ਠਾਨ ਭਾਗ ਮੁਝ ਪਾਸੇ
ਉਹਨਾਂ ਨੇ ਵੀ ਕਿਰਪਾ ਕਰਕੇ ਮੈਨੂੰ ਬੜਾ ਗਿਆਨ ਦ੍ਰਿੜ ਕਰਵਾਇਆ ਹੈ।
ਮੁਰਸ਼ਦ ਮੀਆਂ ਮੀਰ ਮਹਾਨਾ
ਹਾਂ ਜਿਹੜਾ ਪੀਰ ਮੀਆਂ ਮੀਰ ਹੈ ਇਹ ਤਾਂ ਮੇਰਾ ਫਿਰ ਆਪਾਂ ਗੁਰੂ ਕਹਿੰਦੇ ਹਾਂ ਇਹ ਮੁਰਸ਼ਦ ਕਹਿੰਦੇ ਹਿੰਦੂ ਮਤ ਵਿੱਚ ਵੀ ਗੁਰੂ ਕਹਿੰਦੇ ਮੁਰਸ਼ਦ ਤੇ ਕਹਿਣ ਲੱਗੇ ਮੇਰਾ ਮੁਰਸ਼ਦ ਜਿਹੜਾ ਹੈ ਬੜਾ ਕਾਮਲ ਫਕੀਰ ਪੀਰ ਮੀਆਂ ਮੀਰ ਜਿਨ੍ਹਾਂ ਨੇ ਮੈਨੂੰ ਬਹੁਤ ਸਾਰੀ ਵਿਦਿਆ ਪ੍ਰਦਾਨ ਕੀਤੀ ਹੈ
ਜਿਸ ਕੀ ਮੇਰ ਹਤਿਆ ਅਗਿਆਨ
ਉਹਦੀ ਮਿਹਰ ਦੇ ਨਾਲ ਮੇਰੇ ਹਿਰਦੇ ਚੋਂ ਅਗਿਆਨ ਨਸ਼ਟ ਹੋਇਆ ਹੈ
ਜਿਨ ਕੋ ਸੰਗ ਪਇਓ ਮੁਝ ਨੀਕਾ
ਮੈਨੂੰ ਪੀਰ ਮੀਆਂ ਮੀਰ ਦਾ ਬਹੁਤ ਪਵਿੱਤਰ ਸੰਗ ਮਿਲਿਆ ਮੈਨੂੰ ਉਹਨਾਂ ਦੀ ਸੰਗਤ ਮਿਲੀ ਹੈ ਸਤਿਪੁਰਸ਼ਾਂ ਦੀ।
ਜਨਮ ਮਰਨ ਕੱਟ ਦੁੱਖ ਜੀਤਾ,
ਮੇਰੇ ਜੀ ਦਾ ਜੰਮਣ ਮਰਨ ਦਾ ਦੁੱਖ ਹੀ ਕੱਟ ਦਿੱਤਾ ਹੈ ਉਹਨਾਂ ਨੇ।
ਤਿੰਨ ਢਿੱਗ ਮੈਂ ਅਭਿਆਸ ਕਮਾਵਾ,
ਉਹਨਾਂ ਦੇ ਕੋਲ ਮੈਂ ਅਭਿਆਸ ਕੀਤਾ ਹੈ ਆਤਮਾ ਦਾ, ਉਹਨਾਂ ਦੇ ਕੋਲ ਵਿਦਾਨ ਦਾ ਅਭਿਆਸ ਕੀਤਾ ਹੈ। ਸੂਫੀ ਫਕੀਰ ਤੇ ਉਹ ਮੁਸਲਮਾਨਾਂ ਦੇ ਵਿੱਚ ਫਿਰਕਾ ਹੈ ਸੂਫੀ ਫਕੀਰਾਂ ਦਾ, ਤੇ ਹਿੰਦੂ ਮਤ ਦੇ ਅੰਦਰ ਸਨਾਤਨ ਮਤ ਦੇ ਅੰਦਰ ਉਹਨਾਂ ਨੂੰ ਵੇਦਾਂਤ ਪੜ੍ਹੇ ਹੋਏ ਜਿਹੜੇ ਵੇਦਾਂਤੀ ਸਾਧੂ ਕਿਹਾ ਜਾਂਦਾ। ਤੇ ਮੈਂ ਉਹਨਾਂ ਦੋਨਾਂ ਇਹ ਵਾਕਫੀਅਤ ਦੇ ਰਿਹਾ, ਗੁਰੂ ਸਾਹਿਬ ਨੂੰ ਕਹਿ ਰਿਹਾ ਮੈਂ ਇਹ ਸਾਰਿਆਂ ਕੋਲੋਂ ਫਿਰ ਤੁਰ ਕੇ ਆਇਆ, ਇਹਨਾਂ ਦੇ ਕੋਲੋਂ ਆਹ ਕੁਛ ਸਿੱਖਿਆ, ਇਹਨਾਂ ਦੇ ਕੋਲੋਂ ਆਹ ਸਿੱਖਿਆ, ਇਹ ਸਾਰਾ ਪ੍ਰੀਚਾ ਦੇ ਰਿਹਾ।
ਅੰਤਰਬਿਰਤੀ ਮੋਹਿ ਮਨ ਲਾਵਾ,
ਇਹ ਅੰਤਰਬਿਰਤੀ ਮੇਰਾ ਮਨ ਲੱਗ ਵੀ ਜਾਂਦਾ ਹੈ।
ਜਿਨਸ ਬਹੁਤ ਸੰਤਨ ਕੀ ਸੰਗਤ,
ਇਹ ਮਹਾਰਾਜ ਮੈਂ ਬਹੁਤ ਸਾਰੇ ਸੰਗਤਾਂ ਦੇ ਸੰਗਤ ਕੀਤੀ ਹੈ।
ਬੈਠਤ ਰਹਿਓ ਤਿਨੋਂ ਕੀ ਪੰਗਤ,
ਉਹਨਾਂ ਦੀ ਪੰਗਤ ਫਕੀਰਾਂ ਦੀ ਕਤਾਰ ਵਿੱਚ ਮੈਂ ਬਹਿੰਦਾ ਰਿਹਾ, ਤੇ ਮੈਂ ਬੜੀ ਸੰਗਤ ਕੀਤੀ ਸਾਧੂਆਂ ਦੀ। ਰਾਤ ਦਿਨ ਮੈਨੂੰ ਐ ਜਣਾਇਆ ਸਾਰਿਆਂ ਨੇ ਵੀ ਬ੍ਰਹਮਣੀ ਆ ਸਾਰੇ।
ਮੇਰੇ ਤੁਰਕਣ ਰੋਰਾ ਬੋਠਾਨਿਓ,
ਮਹਾਰਾਜ ਮੈਂ ਜਿਉ ਜਿਉ ਵੇਦਾਂਤ ਪੜ੍ਹਦਾ ਰਿਹਾ, ਜਿਉ ਜਿਉ ਸੂਫੀ ਫਕੀਰਾਂ ਦੀ ਤੇ ਸੰਨਿਆਸੀ ਸਾਧੂਆਂ ਦੀ ਸੰਗਤ ਕਰਦਾ ਰਿਹਾ, ਤੇ ਉੱਧਰ ਸਾਡੇ ਇਸਲਾਮ ਦੇ ਕੱਟੜ ਖਿਆਲਾਂ ਦੇ ਜਿਹੜੇ ਮੁਸਲਮਾਨ ਸਨ ਉਹਨਾਂ ਤੁਰਕਾਂ ਨੇ ਰੌਲਾ ਪਾ ਦਿੱਤਾ, ਮੇਰੇ ਤੋਂ ਖਿਲਾਫ ਇੱਕ ਆਵਾਜ਼ ਖੜੀ ਕਰ ਦਿੱਤੇ।
ਜੀਨ ਸ਼ਰਾ ਤੇ ਹੋਇਓ ਬਾਰ,
ਕਹਿੰਦੇ ਮੇਰੇ ਤੇ ਉਹਨਾਂ ਨੇ ਫਤਵਾ ਲਾ ਦਿੱਤਾ ਵੀ ਇਹ ਤਾਂ ਦੀਨ ਧਰਮ ਤੋਂ ਬਾਹਰ ਹੋ ਗਿਆ, ਇਸਲਾਮ ਦੇ ਧਰਮ ਦੇ ਨਿਯਮਾਂ ਤੋਂ ਬਾਹਰ ਹੋ ਗਿਆ ਹੈ।
ਜਿਹ ਕਹੇ ਕਰੇ ਮੁਲਾਨੇ ਜਾਰ,
ਇਹ ਫਿਰ ਮੁਲਾਨੇ ਜਿਹੜੇ ਸੀ ਇਹ ਉਹ ਮੁੱਲਾ ਲੋਕ ਉਹ ਥਾਂ ਥਾਂ ਜ਼ਾਹਰ ਕਰ ਰਹੇ ਨੇ, ਪ੍ਰਗਟ ਕਰ ਰਹੇ ਨੇ ਕਿ ਦਾਰਾ ਸਕੋਤ ਹੈ ਜੀ ਕਾਫਰ ਬਣ ਗਿਆ, ਉਹ ਫਕੀਰਾਂ ਦੀ ਸੰਗਤ ਕਰਦਾ ਹਿੰਦੂਆਂ ਦੀ, ਇਹ ਕਾਫਰ ਨੇ ਸਾਰੇ ਲੋਕ, ਉਹਨਾਂ ਨੇ ਤਾਂ ਦੋਸ਼ਕਾਂ ਨੂੰ ਜਾਣਾ, ਦਾਰਾ ਸਕੋ ਵੀ ਦੋਸ਼ਕਾਂ ਨੂੰ ਜਾਊਗਾ, ਇਹ ਪ੍ਰਚਾਰ ਹੋਣ ਲੱਗ ਪਿਆ।
ਤਬ ਨਰੰਗ ਬਾਦੀ ਜੋ ਕੁਸ਼ੀਲ,
ਜਿਹੜਾ ਮੇਰਾ ਭਰਾ ਸੀ ਨਾ ਨਰੰਗ ਜੇਬ, ਉਹ ਬੜਾ ਬਾਦੀ ਕਹਿੰਦੇ ਝਗੜਾਲੂ ਬਹੁਤ ਸੀ। ਤਬ ਨਰੰਗਾ ਬਾਦੀ ਜੋ ਕੁਸ਼ੀਲ, ਕਸ਼ੀਲ ਜਿਹੜਾ ਧਰਮ ਦੇ ਪੱਕਾ ਨਾ ਹੋਵੇ, ਈਰਖਾ ਕਰਨ ਵਾਲਾ, ਦਵੈਸ ਕਰਨ ਵਾਲਾ, ਸੀ ਉਹ ਧਰਮ ਜੀ ਦੇ ਕੋਲ ਨਹੀਂ ਹੈ, ਤੇ ਇਹ ਜਿਹੜਾ ਸੀ ਤਬ ਨਰੰਗ ਝਗੜਾਲੂ ਖੋਟੀ ਮਤ ਵਾਲੇ ਔਰੰਗਜ਼ੇਬ, ਜਿਹੜਾ ਕੁਸ਼ੀਲ ਸੀ, ਸੀਲ ਨਿਮਰਤਾ ਨਹੀਂ ਸੀ, ਧਰਮ ਨਹੀਂ ਸੀ ਜਿਹਦੇ ਵਿੱਚ, ਹੈ ਆਪ ਅਧਰਮੀ ਸੀ ਪਰ ਮੈਨੂੰ ਧਰਮੀ ਕਹਿੰਦਾ ਰਿਹਾ ਹੈ।
ਹਿੱਤ ਸਮਝਾਉਣਾ ਪੜਿਓ ਵਕੀਲ,
ਮੈਨੂੰ ਸਮਝਾਉਣ ਵਾਸਤੇ ਨਾ ਉਹਨਾਂ ਨੇ ਮੇਰੇ ਕੋਲ ਵਕੀਲ ਭੇਜ ਦਿੱਤੇ, ਵਿਚੋਲੇ ਭੇਜ ਦਿੱਤੇ, ਮੈਨੂੰ ਸ਼ਰ੍ਹਾਂ ਸਮਝਾਉਣ ਆ ਗਏ ਕੁਝ ਕਾਜ਼ੀ ਬੁਲਾਣੇ।
ਜੀਵ ਨਰਕ ਮੈਂ ਜੋ ਦੁੱਖ ਪਾਵੈ,
ਇਹ ਜਿਵੇਂ ਮਿਸਾਲ ਦਿੱਤੀ ਹੈ ਵੀ ਨਰਕ ਦੇ ਵਿੱਚ ਕੋਈ ਪਾਪ ਕਰਕੇ ਨਰਕ ਚਲਿਆ ਗਿਆ ਹੋਵੇ, ਉੱਥੇ ਦੁੱਖ ਪਾਉਂਦਾ ਹੋਵੇ,
ਨਿਕਸੇ ਕੋ ਨਾ ਰੱਖੇ ਸਮਝਾਵੇ,
ਤੇ ਉੱਥੇ ਫਿਰ ਕੋਈ ਮਤਲਬ ਉਹਨੂੰ ਸਮਝਾਵੇ, ਉਹਨੂੰ ਸਮਝਾਵੇ ਕਿ ਤੂੰ ਨਰਕ ਚੋਂ ਨਾ ਨਿਕਲ, ਇੱਥੇ ਰਹਿ। ਕਹਿੰਦੇ ਇਹੋ ਜਿਹੀ ਸਿੱਖਿਆ ਮੈਨੂੰ ਦੇਣ ਲੱਗੇ ਵੀ ਜਿਵੇਂ ਨਰਕ ਚ ਅਸੀਂ ਰਹਿੰਦੇ ਨਾ, ਜਿਵੇਂ ਨਰਕੀ ਜੀਵ ਕਹਿਣ ਵੀ ਤੂੰ ਸਾਡੇ ਵਿੱਚ ਹੀ ਰਹਿ, ਤੂੰ ਸਾਡੇ ਵਿੱਚੋਂ ਕੀ ਚਲਿਆ ਗਿਆ, ਵੀ ਮਾੜੀ ਗੱਲ ਕੀਤੀ ਹੈ ਨਰਕ ਚ। ਮੈਂ ਤਾਂ ਕਹਿੰਦਾ ਕਿਸੇ ਇਹਨਾਂ ਦੀ ਸ਼ਰ੍ਹਾਂ ਦੀ ਨਰਕ ਚੋਂ ਨਿਕਲਿਆ, ਮੈਨੂੰ ਸਮਝਾਉਣ ਆ ਗਈ ਵੀ ਇਹਦੇ ਵਿੱਚ ਆ ਜਾ ਮੁੜ ਕੇ। ਮੈਨੂੰ ਲੱਗੇ ਆ ਕੇ ਅਕਲ ਦੇਣ,
ਮੰਦਮਤੀ ਕੁਛ ਨਹੀਂ ਲਿਖਾਵੇ,
ਇਹ ਮੰਦਮਤੀ ਵਾਲੇ ਨੇ ਕੁਛ ਨਹੀਂ ਜਾਣਦੇ ਧਰਮ ਬਾਰੇ।
ਮੈਂ ਤਿੰਨ ਕੋ ਗਹਿ ਗਹਿ ਕਹਿ ਮਤੀ,
ਮੈਂ ਉਹਨਾਂ ਨੂੰ ਫੜ ਫੜ ਕੇ ਨਾ ਗਹਿ ਗਹਿ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਗਲਤ ਹੋ, ਮੈਂ ਗਲਤ ਨਹੀਂ ਹਾਂ।
ਦੇਹ ਚੋਰ ਪੁਨ ਮੂਰਖ ਅਤੇ,
ਇਹ ਮੂਰਖ ਅੱਤ ਦਰਜੇ ਦੇ ਸੀ ਇਸ ਕਰਕੇ ਮੈਂ ਛੱਡ ਦਿੱਤਾ ਉਹਨਾਂ ਨਾਲ ਵੀ ਪੜ ਪੱਖਰ ਇਹ ਹੋ ਬੁਝੀ ਹੈ, ਮੂਰਖ ਹੈ ਨਾਲ ਨਾਲ ਬੁਝੀ ਹੈ, ਮੂਰਖ ਸੋਨਾ ਰੋਜ ਪ੍ਰਾਣੀ, ਤੇ ਇਸ ਕਰਕੇ ਮੂਰਖ ਦੇ ਅੱਗੇ ਤਾਂ ਹੱਥ ਜੋੜ ਨਹੀਂ ਸਾਰ ਸਮਝੀ ਸੀ, ਉਹ ਤੋਂ ਕਿਨਾਰਾ ਕਰਨਾ ਠੀਕ ਹੈ, ਉਹਦੇ ਨਾਲ ਉਸ ਤਰ੍ਹਾਂ ਇਹ ਮੂਰਖਤਾ ਹੀ ਸਿੱਧ ਹੋ ਜਾਂਦੀ ਹੈ ਜੇ ਕੋਈ ਮੂਰਖ ਦੇ ਨਾਲ ਝਗੜਾ ਕਰੇ।
ਨਿੰਦਾ ਕਰੇ ਸਗਲ ਤੁਰਕਾਨਾ,
ਸਾਰੇ ਤੁਰਕ ਮੇਰੀ ਨਿੰਦਿਆ ਕਰਨ ਲੱਗ ਗਏ ਕਿ ਦਾਰਾ ਸੁਕੋ ਕਾਫਰ ਜੀ, ਦਾਰਾ ਸੁਕੋ ਕਾਫਰ, ਮੇਰੀ ਤਾਂ ਘਰ ਘਰ ਸੁਨੇਹ ਭੇਜ ਦੇ, ਉਹਨਾਂ ਨੇ ਵੀ ਦਾਰਾ ਸੋ ਕਾਫਰ ਹੋ ਗਿਆ।
ਬੰਦੇ ਸ਼ਰਾ ਪਾਸ ਬੁੱਧ ਹਨ,
ਮੈਂ ਤਾਂ ਆਪ ਬੁੱਧ ਤੋਂ ਹੀਣ ਹੈ, ਸ਼ਰਾ ਦੇ ਬੰਧਨਾਂ ਦੇ ਵਿੱਚ, ਫਾਸੀ ਦੇ ਵਿੱਚ, ਉਹ ਫੰਦੇ ਦੇ ਵਿੱਚ ਬੰਨੇ ਹੋਏ ਨੇ।
ਮੈਂ ਤਿੰਨ ਕੀ ਕਰ ਲੇਕ ਨਾ ਮਾਨੀ,
ਮੈਂ ਉਹਨਾਂ ਦੀ ਇੱਕ ਨੀ ਮੰਨੀ, ਉਹਨਾਂ ਨੇ ਮੇਰੀ ਇੱਕ ਨੀ ਮੰਨੀ ਹੈ।
ਕੁਮਤ ਨਾਰ ਕੀ ਤਨ ਅਭਿਮਾਨੀ,
ਇਹ ਕਹਿੰਦੇ ਕੁਮਤ ਖੋਟੀ ਮਤ ਵਾਲੇ ਸਨ, ਨਾਰ ਕੀ ਉਹ ਨਾਰ ਕੀ ਨਰਕ ਚ ਰਹਿਣ ਵਾਲੇ, ਤਨ ਅਭਿਮਾਨੀ ਸਰੀਰ ਦਾ ਹੰਕਾਰ ਕਰਨ ਵਾਲੇ, ਇਹ ਐਸੇ ਦੁਸ਼ਟ ਪੁਰਸ਼ ਸਨ।
ਸੰਤਨ ਕੇ ਕਰਨਾ ਮੁਝ ਹੋਏ,
ਮੇਰੇ ਤੇ ਮਹਾਰਾਜ ਸਾਧੂਆਂ ਦੀ ਕਿਰਪਾ ਹੋ ਗਈ ਹੈ, ਕਿਉਂਕਿ ਜਿਹੜੇ ਸਾਧੂ ਕੋਲ ਮੈਂ ਜਾਂਦਾ ਰਿਹਾ ਕੁਛ ਨਾ ਕੁਛ ਕਿਰਪਾ ਕਰਦੇ ਰਹੇ, ਮੈਨੂੰ ਉਹਨਾਂ ਨੇ ਬੜੀ ਕਿਰਪਾ ਕੀਤੀ, ਮਿਹਰਬਾਨੀ।
ਐਸੇ ਵਿਘਨ ਸ਼ੁਭੈ ਨਹਿ ਕੋਈ,
ਹੁਣ ਮਹਾਰਾਜ ਮੈਨੂੰ ਇਹ ਵਿਘਨ ਮੇਰੇ ਨੇੜੇ ਵੀ ਨਹੀਂ ਆਉਂਦੇ, ਚਾਹੇ ਕੋਈ ਨਿੰਦਿਆ ਕਰੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਉਸਤਤ ਕਰੀ ਜਾਵੇ ਤਾਂ ਮੈਂ ਨਹੀਂ। ਉਸਤਤ ਨਿੰਦਾ ਦੋ ਤਿਆਗ ਹੈ, ਖੋਜੈ ਪਤ ਨਿਰਵਾਨਾ। ਇੱਥੇ ਕੀ ਭਾਵ ਹੈ ਵੀ ਉਸਤਤ ਨਿੰਦਿਆ ਦੋਨਿਆਂ ਨੂੰ ਛੱਡਣ ਨੂੰ ਕਹਿ ਦਿੱਤਾ, ਚਲੋ ਨਿੰਦਿਆ ਤਾਂ ਬਣਦੀ ਹੈ ਗੱਲ ਵੀ ਛੱਡ ਦਿਓ, ਉਸਤਤ ਵੀ ਛੱਡ ਦਿਓ, ਇਹਦਾ ਮਤਲਬ ਨਿੰਦਿਆ ਜਿੰਨੀ ਮਾੜੀ ਹੈ ਉਸਤਤ ਵੀ ਕਿਸੇ ਦੀ ਉਸਤਤ ਨਾ ਕਰੀਏ, ਨਹੀਂ ਐਸੀ ਬਾਤ ਨਹੀਂ ਹੈ। ਸਮਝਣ ਦੀ ਲੋੜ ਹੈ ਸ਼ਬਦ ਨੂੰ, ਕਥਾ ਦਾ ਮਤਲਬ ਹੀ ਹੁੰਦਾ ਵੀ ਹਰ ਪਦ ਜਿਹੜਾ ਇਸ ਤਰ੍ਹਾਂ ਦਾ ਗੋਲ ਉਹਨੂੰ ਸਮਝਿਆ ਸਮਝਾਇਆ ਜਾਵੇ, ਇਹੀ ਮਰਿਆਦਾ ਹੈ। ਤੇ ਇਹਨੂੰ ਤਿਆਗਣਾ ਦੋਨਾਂ ਨੂੰ ਕਿਉਂ ਕਿਹਾ ਹੈ? ਸਾਸ ਜੀ ਨਿੰਦਿਆ ਪਰਾਏ ਦੀ ਤਿਆਗਣੀ ਹੈ ਤੇ ਉਸਤਤ ਆਪਣੀ ਤਿਆਗਣੀ, ਤਿਆਗਣੀ ਤਾਂ ਹੈ ਦੋਨੇ ਚੀਜ਼ਾਂ, ਪਰ ਕਿਹੜੀ ਕਿਹੜੀ ਕਿਵੇਂ ਤਿਆਗਣੀ ਹੈ? ਆਪਣੀ ਉਸਤਤ ਨਹੀਂ ਕਰਨੀ, ਬਹੁਤ ਸਾਰੇ ਮਨੁੱਖਾਂ ਨੂੰ ਇਹ ਸੁਭਾਅ ਬਣਿਆ ਹੋਇਆ ਹੈ, ਆਪਣੀ ਉਸਤਤ ਆਪ ਕਰਦੇ ਪਰ ਵਿਅੰਗ ਨਾਲ ਕਰਦੇ। ਵਿਅੰਗ ਕੀ ਵਰਦੇ ਹੈ? ਅਗੇ ਜੀ ਮੇਰਾ ਬੜਾ ਮਾੜਾ ਸੁਭਾਅ ਹੈ, ਮੈਂ ਸੋਹਣੇ ਨੂੰ ਕੀ ਕਹਿੰਦੇ, ਮੇਰਾ ਬੜਾ ਮਾੜਾ ਸੁਭਾਅ ਹੈ। ਭਾਈ ਕਾਹਦਾ ਮਾੜਾ ਸੁਭਾਅ ਤੇਰਾ? ਮੇਰੇ ਜੀ ਸੱਚੀ ਗੱਲ ਕਹੀ ਜਾਂਦੀ ਹੈ। ਅੱਛਾ, ਉਸਤਤ ਚਾਹੁੰਦਾ ਵੀ ਤੈਨੂੰ ਕਹੀਏ ਵੀ ਤੇਰੇ ਵਰਗਾ ਸੱਚਾ ਤਾਂ ਧਰਮ ਪੁੱਤਰ ਯੁਧਿਸ਼ਠਿਰ ਸੀ, ਜਾਂ ਫਿਰ ਤੂੰ ਜਿਵੇਂ ਆਪਣੀ ਮਾਂ ਦੇ ਐਸਾ। ਇਹ ਵਡਿਆਈ ਹੈ, ਵਿਅੰਗ ਨਾਲ ਆਪਣੀ ਵਡਿਆਈ ਕਰਨੀ। ਮੇਰੇ ਚ ਇਹ ਬੜਾ ਨੁਕਸ ਹੈ ਜੀ, ਮੇਰਾ ਮਾੜਾ ਮਾੜਾ ਸਵਾਲ, ਮੇਰੇ ਤੋਂ ਸੱਚੀ ਗੱਲ ਕਹੀ ਜਾਂਦੀ ਹੈ। ਇਹ ਆਪਣੀ ਉਸਤਤ ਆਪ ਕਰਨ ਦਾ ਇੱਕ ਢੰਗ ਹੈ। ਤੂੰ ਮਾੜਾ ਕਿਵੇਂ ਕਹਿ ਸਕਦੇ ਆ? ਇਹਨੂੰ ਇਹ ਸਵਾਲ ਤਾਂ ਮਾੜਾ ਹੁੰਦਾ ਹੀ, ਤੂੰ ਇਹ ਨਹੀਂ ਕਹਿ ਸਕਦੇ ਮਾੜਾ ਸਵਾਲ ਵੀ ਮੈਨੂੰ ਪਰਮਾਤਮਾ ਨੇ ਇਹੋ ਜਿਹਾ ਸਵਾਲ ਦਿੱਤਾ ਹੈ ਵੀ ਮੇਰੇ ਕੋਲੋਂ ਪਰਮਾਤਮਾ ਸੱਚੀ ਗੱਲ ਕਹਾ ਦਿੰਦਾ, ਤੂੰ ਕਾਹਨੂੰ ਵਿੱਚ ਵੱਸਦਾ? ਆਪਣੇ ਆਪੇ ਨੂੰ ਵਿੱਚ ਰੱਖੇਗਾ ਉਹ ਅਭਿਮਾਨ ਹੋਏਗਾ, ਜਦੋਂ ਰੱਬ ਨੂੰ ਵਿੱਚ ਰੱਖੇਗਾ ਤੂੰ ਅਭਿਮਾਨ ਤੋਂ ਰਹਿਤ ਹੋ ਕੇ, ਗੱਲ ਤਾਂ ਫਿਰ ਵੀ ਹੋਈ ਹੈ, ਪਰ ਨਹੀਂ ਉਹ ਗੱਲ ਦਾ ਫਰਕ ਹੈ, ਤਾਸੀਰ ਬਦਲ ਗਈ ਤੇ ਦੁੱਧ ਤਾਂ ਉਹੀ ਹੈ, ਊਂ ਵੀ ਉਹ ਵਾਏ ਕਰਦਾ, ਉਹਦੇ ਵਿੱਚ ਸੌਂਫ ਲੈਚੀਆਂ ਪਾ ਲਓ, ਤਸੀਰ ਬਦਲ ਗਈ ਉਹਦੀ, ਫਿਰ ਨਹੀਂ ਵਾਏ ਕਰਦਾ। ਬਸ ਹੋਮੇ ਦੀ ਤਸੀਰ ਬਦਲਣੀ ਹੈ, ਫਿਰ ਇਹ ਬੈ ਨਹੀਂ ਕਰਦੀ ਹੋਮੇ, ਇਸਤੇਮਾਲ ਤਾਂ ਕਰਨੀ ਹੈ ਫਿਰ ਵੀ ਤਸੀਰ ਬਦਲ ਦੋ ਇਹਦੀ। ਇਹ ਕਈ ਵਾਰ ਅਣਜਾਣਪਣੇ ਦੇ ਵਿੱਚ ਐਸਾ ਸਭ ਤੋਂ ਹੋ ਜਾਂਦਾ ਹੈ, ਮੇਰੇ ਤੋਂ ਵੀ ਹੋਇਆ, ਪਰ ਝਟਕਾ ਬਹੁਤ ਵੱਡਾ ਲੱਗਿਆ ਸੀ ਮੈਨੂੰ। ਇਹਦਾ ਪਿੰਡਰੀ ਉੱਤੇ ਗਏ ਹੋਏ ਮਹਾਂਪੁਰਖਾਂ ਦੇ ਕੋਲ, ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਬੈਠੇ, ਮੈਂ ਤਾਂ ਆਪਣੀ ਜਾਣ ਚ ਵੀ ਸੰਤ ਖੁਸ਼ ਹੋਣਗੇ ਇਹ ਗੱਲ ਸੁਣ ਕੇ ਮੇਰੇ ਕੋਲੋਂ, ਉਹ ਮੈਂ ਇਹੋ ਜਿਹੀ ਗਲਤੀ ਕਰ ਬੈਠਿਆ, ਮੈਨੂੰ ਸੌਦਾ ਬੜਾ ਮਹਿੰਗਾ ਪੈ ਗਿਆ। ਵਿਚਾਰ ਚੱਲਦੀ ਚੱਲਦੀ ਤੇ ਉਹ ਵਿਚਾਰ ਚੱਲਦੀ ਸੀ ਪੁਰਾਤਨਤਾ ਤੇ, ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਪੁਰਾਤਨਤਾ ਦੀ ਦੁਸ਼ਮਣ ਬਣੀ ਪਈ ਹੈ, ਵੀ ਇਹਨਾਂ ਨੇ ਗਲਤੀ ਕੀਤੀ ਤੇ ਇਹਨਾਂ ਦੇ ਫਲਾਣੇ ਫਲਾਣੇ ਬੰਦੇ ਜਿਹੜੇ ਉਹ ਬੜੇ ਨਾਸਤਿਕ ਸੀ, ਉਹਨਾਂ ਨੇ ਐਂ ਕੀਤਾ, ਇਹ ਵਿਚਾਰਾਂ ਚੱਲ ਰਹੀਆਂ ਸੀ। ਉਹ ਮੇਰੇ ਤੋਂ ਵੀ ਸੰਤਾਂ ਦੀ ਪ੍ਰਸੰਨਤਾ ਲੈ ਲਾਂ, ਮੈਂ ਕਿਹਾ ਜੀ ਅਸੀਂ ਤਾਂ ਪੁਰਾਤਨਤਾ ਦੇ ਠੋਕੇ ਪਹਿਰਾ ਦੇ ਰਹੇ, ਬਸ ਇਹਨਾਂ ਸ਼ਬਦ ਕਹਿਣ ਦੀ ਦੇਰ ਸੀ। ਕਹਿੰਦੇ ਤੂੰ ਕੌਣ ਉਹਨਾਂ ਨੇ ਪਹਿਰਾ ਦੇਣ ਵਾਲਾ? ਹੁਣ ਇੰਨੀ ਗੱਲ ਇੱਕ ਬ੍ਰਹਮ ਗਿਆਨੀ ਸੰਤ ਨੇ ਤੇ ਮੇਰੇ ਦਾ ਪੈਰਾਂ ਹੇਠ ਤੇ ਜ਼ਮੀਨ ਖਿਸਕ ਗਈ, ਮੈਂ ਕਿਹਾ ਵੀ ਗੱਲ ਗਲਤ ਕਹੀਗੀ, ਗੱਲ ਸੰਤਾਂ ਦੀ ਠੀਕ ਹੈ, ਇਹਦੇ ਵਿੱਚ ਤਾਂ ਹੋਮੇ ਆ ਗਈ ਵੀ ਅਸੀਂ ਐਂ ਕਰਦੇ ਹਾਂ। ਤੇ ਸਤ ਪੁਰਸ਼ ਮਾਂ ਵਰਗੇ ਹੁੰਦੇ ਆ, ਜੇ ਪੁੱਤ ਦੇ ਚਪੇੜ ਮਾਰ ਵੀ ਦੇਵੇ ਨਾ ਮਾਂ ਨੂੰ, ਪੁੱਤ ਨੂੰ ਦਰਦ ਹੋਵੇ ਨਾ ਉਹਦੇ ਮਾਂ ਨੂੰ ਦਰਦ ਹੋਣ ਲੱਗ ਜਾਂਦਾ। ਪਹਿਲੀ ਤਾਂ ਗੱਲ ਮਾਰੂ ਵੀ ਬਚਾ ਕੇ, ਸਿੱਧੇ ਰਸਤੇ ਤੇ ਲਾਉਣ ਵਾਸਤੇ ਮਾਰਦੀ ਹੈ, ਪਰ ਫਿਰ ਉਹਨੂੰ ਤਕਲੀਫ ਪਹੁੰਚਦੀ ਹੈ। ਬੱਚੇ ਦੇ ਹੰਝੂ ਦੇਖ ਕੇ ਮਾਂ ਪਿਓ ਬਰਦਾਸ਼ਤ ਨਹੀਂ ਕਰ ਸਕਦੇ। ਮੈਂ ਇੱਕ ਛੋਟੀ ਜਿਹੀ ਘਟਨਾ ਸੁਣਾਉਣਾ ਹੈ ਤੁਹਾਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਦਾ ਹੈੱਡ ਭਾਈ ਸਾਹਿਬ ਉੱਥੇ ਉਦੋਂ ਛੱਡਿਆ ਆਇਆ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਹਦੇ ਨਾਲ ਬਹੁਤ ਰਸੂਖ ਮਾੜਾ ਕੀਤਾ ਸੀ, ਕੱਢ ਦਿੱਤਾ ਸੀ ਈਰਖਾ ਚਾਹ ਕੇ। ਉਹ ਹਾਈ ਕੋਰਟ ਨੇ ਫਿਰ ਸ਼੍ਰੋਮਣੀ ਕਮੇਟੀ ਨੂੰ ਖਿੱਚ ਦਿੱਤਾ ਬਣਾ ਕੇ, ਕਹਿੰਦੇ ਤੁਸੀਂ ਕੀ ਮਜ਼ਾਕ ਬਣਾ ਰੱਖੀ ਹੈ, ਇਹਨੂੰ ਕੱਢੇ ਨਹੀਂ ਸਕਦੇ, ਗੈਰ ਕਾਨੂੰਨੀ ਕੱਢਿਆ ਤੁਸੀਂ, ਇਸ ਕਰਕੇ ਰਹੂਗਾ। ਹਾਈ ਕੋਰਟ ਨੇ ਆਰਡਰ ਕਰਦੇ ਹੋ ਗਏ। ਉਹ ਕਹਿਣ ਲੱਗਿਆ ਪ੍ਰਧਾਨ ਜੀ ਕੀ ਗੱਲ ਨਹੀਂ ਹੈ, ਮੈਂ ਤਾਂ ਇੱਕ ਤੁਹਾਨੂੰ ਦੱਸਣਾ ਸੀ ਵੀ ਸੱਚ ਦੀ ਪੇਠ ਨਹੀਂ ਲੱਗਣ ਦੇਣੀ, ਵੈਸੇ ਮੈਂ ਹੁਣ ਸ਼੍ਰੋਮਣੀ ਕਮੇਟੀ ਆਪ ਹੀ ਛੱਡ ਦਿੰਦਾ, ਮੈਨੂੰ ਤੁਹਾਡੇ 'ਚ ਰਹਿਣ ਦੀ। ਉਹ ਸੁਤੰਤਰ ਵਿਸ਼ੇ ਕੇ ਪ੍ਰਤਾਰ ਕਰਦਾ ਰਿਹਾ। ਤੇ ਇਟਲੀ ਇੱਥੇ ਇੰਗਲੈਂਡ 'ਚ ਵੀ ਇਕੱਠੇ ਹੋਏ ਸੀ। ਤੇ ਮੇਰਾ ਹਫ਼ਤਾ ਸਮਾਪਤ ਹੋ ਗਿਆ, ਅਗਲੇ ਥਾਂ ਦੇ ਵਿੱਚ ਮੈਂ ਜਾਣਾ ਸੀ ਬੁੱਧਵਾਰ ਤੋਂ ਕਥਾ ਸੀ, ਮੇਰੇ ਕੋਲ ਸੋਮਵਾਰ ਤੇ ਮੰਗਲਵਾਰ ਦੋ ਦਿਨ ਵਿਹਲੇ ਸੀ। ਮੈਂ ਸੋਚਿਆ ਵੀ ਗਿਆਨੀ ਜੀ ਆਇਆ ਹੁਣ ਮੈਂ ਦੋ ਦਿਨ ਕਥਾ ਸੁਣੂੰਗਾ ਸਰੋਤਿਆਂ 'ਚ ਬਹਿ ਕੇ। ਉਹ ਜਦੋਂ ਆਏ ਮੈਂ ਕਿਹਾ ਗਿਆਨੀ ਜੀ ਚਲੋ ਪਿਆਰ ਕਰਦਾ ਸਤਿਕਾਰ ਕਰਦਾ, ਮੈਂ ਗਿਆਨੀ ਚੰਗਾ ਹੋਇਆ ਤੇ ਮੈਨੂੰ ਹੁਣ ਦੋ ਦਿਨ ਮਿਲ ਗਏ ਕਥਾ ਸੁਣਨ ਵਾਸਤੇ, ਮੈਂ ਦੋ ਦਿਨ ਇੱਥੇ ਹਾਂ। ਕਹਿੰਦਾ ਨਾ 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 ਇਹ ਤਾਂ ਨਹੀਂ ਹੋ ਸਕਦੀ ਗੱਲ, ਦੋ ਦਿਨ ਮੈਨੂੰ ਮਿਲੇ ਨੇ ਕਥਾ ਸੁਣਨ, ਹਫ਼ਤਾ ਉਹਨਾਂ ਦਾ। ਉਹ ਮੈਂ ਕਿਹਾ ਵੀ ਐਂ ਨਾ ਕਰ ਗਿਆ ਜੀ। ਕਹਿੰਦਾ ਨਾ ਜੀ ਹੋ ਹੀ ਨਹੀਂ ਸਕਦਾ। ਮੈਂ ਫਿਰ ਇੱਕ ਬਹਾਨਾ ਜਿਹਾ ਲਾਇਆ, ਮੈਂ ਕਿਹਾ ਵੀ ਚਲੋ ਵੀ ਮੈਂ ਜਾਣਾ ਫਲਾਣੇ ਥਾਂ, ਵੀ ਜੇ ਤਾਂ ਮੈਂ ਪ੍ਰਸ਼ਾਦੇ 'ਤੇ ਟਾਈਮ ਸਿਰ ਆ ਗਿਆ ਮੈਂ ਕਥਾ ਕਰ ਲੂੰਗਾ, ਜੇ ਮੈਂ ਲੇਟ ਹੋ ਗਿਆ ਤੁਸੀਂ ਕਰ ਲਿਓ। ਮੈਂ ਪ੍ਰਸ਼ਾਦੇ ਦੇ ਬਹਾਨੇ ਜਾਣ ਕੇ ਲੇਟ ਹੋ ਗਿਆ। ਗਿਆਨੀ ਜੀ ਨੇ ਕਥਾ ਰੱਖੀ ਸੀ ਉੱਤੀ ਫਤਿਹ ਬੁਲਾ ਦਿੱਤੀ, ਕਹਿੰਦਾ ਵੀ ਇਹ ਕਰੂੰਗੇ। ਇਹ ਜਿਹਾ ਮਤਲਬ ਨਿਮਰਤਾ ਪਿਆਰ ਵਾਲਾ ਸੱਜਣ ਸੀ। ਉਹ ਕਮਰੇ 'ਚ ਆ ਗਿਆ, ਇੱਕ ਦਿਨ ਗੱਲ ਸੁਣਾਈ ਉਸਨੇ, ਕਹਿੰਦਾ ਬਾਬਾ ਜੀ ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਬੀਬੀ ਉੱਥੇ ਸਾਡੇ ਘਰ ਸੀ ਆਈ ਹੋਈ, ਤੇ ਕਹਿੰਦਾ ਮੇਰਾ ਬੱਚਾ ਸੀ ਛੋਟਾ, ਉਹਨੂੰ ਖੜਾਇਆ ਕਰਦੀ ਸੀ। ਤੇ ਇੱਕ ਦਿਨ ਕਹਿੰਦਾ ਅਚਾਨਕ ਕੀ ਹੋਇਆ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ, ਗੁਟਕਾ ਮੇਰੇ ਕੋਲ ਹੈ, ਕਹਿੰਦਾ ਜੀ ਬੱਚਾ ਇਹੋ ਜਿਹੇ ਤਰੀਕੇ ਨਾਲ ਡਿੱਗਿਆ ਵੀ ਜਿਹੜੇ ਮੰਜੇ ਦਾ ਪਾਵਾ ਹੁੰਦਾ ਹੈ ਨਾ ਉਹਦੇ ਚਾਰ ਕੋਨੇ ਤਿੱਖੇ ਹੁੰਦੇ ਆ, ਉਹ ਬੱਚੇ ਦੇ ਸਿਰ ਤੇ ਲੱਗ ਕੇ ਥੋੜਾ ਜਿਹਾ ਉੱਪਰ ਤੋਂ ਚਮੜੀ ਪਾੜ ਗਈ ਤੇ ਵਿੱਚੋਂ ਖੂਨ ਦੀਆਂ ਤੀਰੀਆਂ ਵਗਣ ਲੱਗ ਪਈ। ਕਹਿੰਦਾ ਜੀ ਮੇਰਾ ਸਾਰਾ ਗਿਆਨ ਧਿਆਨ ਭੁੱਲ ਗਿਆ, ਮੈਨੂੰ ਨਹੀਂ ਪਤਾ ਮੈਂ ਕਿਹੜੀ ਅਸਪਤਾਲ ਪੜ੍ਹਦਾ ਸੀ, ਮੈਂ ਕਿੱਥੇ ਗੁਟਕਾ ਰੱਖਿਆ। ਕਹਿੰਦਾ ਜੀ ਮੈਂ ਇੰਨਾ ਘਬਰਾ ਗਿਆ ਵੀ ਬੱਚਾ ਮਸਾਂ ਮਸਾਂ ਪ੍ਰਾਪਤ ਹੋਇਆ ਸੀ ਵੀ ਪਤਾ ਨਹੀਂ ਕੀ। ਕਹਿੰਦਾ ਉਹ ਕੁੜੀ ਕਹਿੰਦੀ ਮਾਸੜ ਜੀ, ਕਹਿੰਦੀ ਬੱਚੇ ਨੂੰ ਤਾਂ ਕੁਛ ਨਹੀਂ ਹੋਇਆ, ਕਿਤੇ ਤੂੰ ਨਾ ਮਰ ਜੀ। ਕਹਿੰਦਾ ਜੀ ਮੈਨੂੰ ਬੜੀ ਸ਼ਰਮ ਆਈ ਵੀ ਕੁੜੀ ਨੇ ਮੈਨੂੰ ਸਿੱਖਿਆ ਦਿੱਤੀ ਹੈ ਵੀ ਮੇਰੀ ਧੀਰਜ ਤਾਂ ਕਿੱਥੇ ਗਈ, ਤਾਂ ਲੋਕਾਂ ਨੂੰ ਗਿਆਨ ਦੇਣ ਵਾਲੇ ਆ ਵੀ ਜੀ ਦੁੱਖ ਸੁੱਖ ਦੇ ਬਿਰਤੀਆਂ ਰੱਖੋ। ਕਹਿੰਦਾ ਜੀ ਮੈਂ ਉਸ ਵੇਲੇ ਕੁੜੀ ਨੂੰ ਕਿਹਾ ਬੇਟਾ ਮੈਂ ਹੱਜ ਤੱਕ ਬੱਚੇ ਦੇ ਹੰਝੂ ਡਿੱਗਦੇ ਤਾਂ ਦੇਖੇ ਸੀ, ਉਦੋਂ ਘਬਰਾ ਨਹੀਂ ਸੀ ਕਦੇ ਆਇਆ, ਕਹਿੰਦੇ ਅੱਜ ਪਹਿਲੀ ਵਾਰ ਬੱਚੇ ਦਾ ਖੂਨ ਡੁੱਲਦਾ ਦੇਖਿਆ ਸੀ, ਇਸ ਕਰਕੇ ਬਰਦਾਸ਼ਤ ਨਹੀਂ ਹੋਇਆ। ਕਹਿੰਦਾ ਜੀ ਇੰਨੀ ਗੱਲ ਕਹਿੰਦੀਆਂ ਨਹੀਂ, ਕਹਿੰਦਾ ਮੇਰਾ ਰੋਣ ਨਿਕਲ ਗਿਆ, ਮੇਰੇ ਮਨ ਦਾ ਰੁੱਖ ਕਿਸੇ ਹੋਰ ਪਾਸੇ ਚਲਾ ਗਿਆ। ਕਹਿੰਦਾ ਜੀ ਮੈਂ ਗੋਡਿਆਂ 'ਚ ਸਿਰ ਦੇ ਕੇ ਰੋ ਰੋ ਕੇ ਕਿਹਾ ਹੇ ਕਲਗੀ ਵਾਲੇ ਸਤਿਗੁਰੂ, ਤੇ ਮੈਂ ਥੋੜਾ ਜਿਹਾ ਖੂਨ ਨਹੀਂ ਆਪਣੇ ਪੁੱਤਰ ਦਾ ਡੁੱਲਦਾ ਵੇਖ ਸਕਿਆ, ਤੇ ਤੂੰ ਆਪਣੇ ਪੁੱਤਰਾਂ ਦਾ ਖੂਨ ਕਿਵੇਂ ਵੇਖਿਆ ਸੀ ਆਪਣੇ ਅੱਖਾਂ ਦੇ ਨਾਲ। ਕਹਿੰਦਾ ਮੈਂ ਰੋ ਰੋ ਕੇ ਕਲਗੀ ਵਾਲੇ ਨੂੰ ਯਾਦ ਕੀਤਾ। ਇਸ ਕਰਕੇ ਜਿਹੜੀ ਸਤਿਪੁਰਸ਼ ਜੇ ਭਾਈ ਉਹ ਮਾਰਨ ਤਾਂ ਫਿਰ ਬਚਾਉਂਦੇ ਵੀ ਹੈ। ਜਦੋਂ ਮੇਰੇ ਤੋਂ ਇਹ ਗੱਲ ਕਹੇਗੀ ਉਹਨਾਂ ਨੇ ਦੇਖ ਲਿਆ ਵੀ ਹੁਣ ਨਿਮਾ ਚੋਣਾ ਜਿਹਾ ਹੋ ਗਿਆ, ਮੈਨੂੰ ਕਹਿੰਦੇ ਦੇਖੋ ਜਦੋਂ ਵੀ ਬਚਨ ਕਰਨੇ, ਕਹਿੰਦੇ ਇਉਂ ਕਹੀਦਾ ਵੀ ਮਹਾਰਾਜ ਸਾਤੋਂ ਪ੍ਰਾਤਨਤਾ ਤੇ ਪਹਿਰਾ ਦਵਾ ਰਹੇ ਹਨ। ਕਹਿੰਦੇ ਹੋਮੇ ਦਾ ਸ਼ਬਦ ਬਰਤਨ ਤੋਂ ਸੰਕੋਚ ਕਰਨਾ, ਨਿੱਕੀ ਨਿੱਕੀ ਗੱਲ ਪਿੱਛੇ ਖਿਚਾਈ ਹੋ ਜਾਂਦੀ ਹੈ ਭਾਈ, ਵੱਡਿਆਂ ਦੇ ਕੋਲ ਹੱਕ ਹੁੰਦਾ ਹੈ। ਤੋ ਇਸ ਕਰਕੇ ਹੋਮੇ ਦਾ ਜਿਹੜਾ ਤਿਆਗ, ਤੇ ਹਉਮੈ ਜਿਹੜੀ ਅਰਸਾਸ ਜੀ ਵਿਘਨ ਕਰ ਰਹੀ ਹੈ, ਸੰਤਨ ਕੀ ਕਰਨਾ ਮੁਝ ਹੋਈ, ਮੇਰੇ ਤੇ ਕਿਰਪਾ ਹੋ ਗਈ, ਐਸਾ ਲਗਨ ਛੁਵੇ ਨਾ ਕਿ ਹੁਣ ਮੈਨੂੰ ਅੰਗਤਾ ਨਹੀਂ ਤੁਰਦੀ ਹੈ, ਮੇਰੇ ਹਿਰਦੇ ਵਿੱਚ ਬਹੁਤ ਹੀ ਲਾਲਸਾ ਖਿੱਚ ਪੈਦਾ ਹੋ ਗਈ ਬ੍ਰਹਮ ਪਰਮਾਤਮਾ ਖੁਦਾ ਨੂੰ ਮਿਲਣ ਦੇ। ਮੈਂ ਆਪਣੇ ਸਰੂਪ ਦੇ ਵਿੱਚ ਅਚਲਤ ਆਈ ਹੋ ਜਾਵੇ,
ਮਿਥਿਆ ਜਾਗ ਕੇ ਦੁੱਖ ਸੁਖ ਜੋਈ,
ਜਿਹੜੇ ਸੰਸਾਰ ਦੇ ਦੁੱਖ ਔਰ ਸੁਖ ਦੋਨੇ ਹਨ ਇਹ ਮਿਥਿਆ ਝੂਠੇ ਹਨ,
ਅਗਨੀ ਸਮ ਦਹੀਅਤ ਸਭ ਕੋਈ,
ਇਹ ਤਾਂ ਅੱਗ ਦੀ ਤਰ੍ਹਾਂ ਸਾਰੇ ਲੋਕਾਂ ਨੂੰ ਸਾੜ ਰਹੇ ਹਨ,
ਤੁਮ ਆਪ ਕਿਰਪਾ ਕਰੋ ਅਸ ਹੋਈ,
ਇਹ ਗੁਰੂ ਹਰਿਰਾਏ ਸਾਹਿਬ ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ ਵੀ ਮੇਰੀ ਬਿਰਤੀ ਸਮਾਨ ਬਣ ਜਾਏ, ਜਿਹੜੀ ਕਸਰ ਮੀਆਂ ਮੀਰ ਮੇਰੇ ਗੁਰੂ ਤੋਂ ਮੁਰਸ਼ਦ ਤੋਂ ਰਹਿ ਗਈ, ਜਿਹੜੀ ਸੰਤਾਂ ਸੰਨਿਆਸੀਆਂ ਤੋਂ ਸੂਫੀ ਫਕੀਰਾਂ ਤੋਂ ਰਹਿ ਗਈ, ਤੁਸੀਂ ਸਮਰੱਥ ਹੋ, ਤੁਸੀਂ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਉਹਨਾਂ ਦੀ ਆਂਚ ਸੇਕ ਨਾ ਲੱਗੇ, ਆਪਣੇ ਸਰੂਪ ਚ ਸਥਿਰਤਾ ਪਾ ਲਵਾਂ,
ਜਿਸ ਤੇ ਜਨਮ ਰੋ ਮਰਨ ਮਿਟਾਵਾਂ,
ਜਿਸ ਕਰਕੇ ਜਨਮ ਤੇ ਰੋ ਸ਼ਬਦ ਲਿਖਿਆ ਇਹ ਸੰਸਕ੍ਰਿਤ ਦਾ ਢੰਗ ਹੈ, ਇਹ ਔਰ ਦੇ ਥਾਂ ਤੇ ਰੂਹ ਲਿਖ ਦਿੰਦੇ ਆ, ਉਹਦਾ ਔਰ ਬਣ ਜਾਂਦਾ ਅਤੇ ਬਣ ਜਾਂਦਾ ਹਰ, ਤੇ ਕਹਿੰਦੇ ਇਸੇ ਤਰ੍ਹਾਂ ਰੂਹ ਕੀ ਔਰ ਭਾਵ ਜੰਮਣ ਤੇ ਮਰਨ ਇਹ ਵੀ ਮਿਟ ਜਾਣ,
ਬ੍ਰਹਮ ਵਿਖੇ ਵਿਸ਼ਵਾਸ,
ਤੇ ਬ੍ਰਹਮ ਦੇ ਵਿੱਚ ਮੇਰਾ ਵਿਸ਼ਵਾਸ ਇੰਨਾ ਵੱਧ ਜਾਏ, ਦੁਬਦਾ ਨੀ ਪਾਈ ਮੇਰੇ ਕੋਲੋਂ ਮਹਾਰਾਜ ਕੱਟ ਦਿਓ ਗੁਰੂ ਹਰਿਰਾਏ ਸਾਹਿਬ,
ਬ੍ਰਹਮ ਸਰੂਪ ਬਿਰਤੀ ਸਥਿਤ ਹੋਏ,
ਬ੍ਰਹਮ ਦੇ ਵਿੱਚ ਮੇਰੀ ਸਰੂਪ ਦੇ ਵਿੱਚ ਬਿਰਤੀ ਨੀ ਸਥਿਰ ਹੋ ਰਹੀ, ਪੜ੍ਹਦਾ ਲਿਆ ਮੈਂ ਸਮਝ ਵੀ ਲਿਆ ਹੈ, ਇਹ ਕਿਰਪਾ ਕਰ ਦਿਓ,
ਤਨ ਹਉਮੈ ਤਜ ਲਹਿ ਸਭ ਸੋਏ,
ਜਿਹੜੀ ਅੰਤਰ ਸੂਖਮ ਹਉਮੈ ਹੈ ਇਹ ਮੈਨੂੰ ਤੰਗ ਨਾ ਕਰੇ, ਦੂਰ ਨਿਵਰਤ ਕਰ ਦਿਓ, ਸੁਖ ਪ੍ਰਾਪਤ ਹੋ ਜਾਏ ਆਤਮਕ,
ਮਿਟੋ ਅਨੇਕਤਾ ਮਨ ਮੇਰੇ ਕੀ,
ਤੇ ਮੇਰੇ ਮਨ ਦੇ ਵਿੱਚ ਜਿਹੜੀ ਇਹ ਦਵੈਸ਼ ਦੀ ਅਨਕਤਾ ਹੈ ਇਹ ਮਿਟ ਜਾਵੇ,
ਉਹੇ ਸਫਲਤਾ ਤੁਮ ਹੇਰੇ ਕੀ,
ਤੁਹਾਡੇ ਦਰਸ਼ਨਾਂ ਦੀ ਮਹਾਰਾਜ ਸਫਲਤਾ ਇਹੀ ਹੋਊਗੀ ਵੀ ਆਹ ਮੇਰੀ ਕਿਰਪਾ ਕਰਕੇ ਮੇਟ ਦਿਓ, ਕਿਰਪਾ ਕਿਟਾ ਕੇ ਅਵਲੋਕਨ ਕੀ ਨੂੰ ਦਾਸ ਕਾ ਦੁੱਖ ਵਿਦਾਰਿਓ, ਇਹ ਮੇਰਾ ਦੁੱਖ ਨਾਸ਼ ਕਰ ਦਿਓ,
ਆਪਣੇ ਜਾਜਨਾ ਕਰੋ ਨਾ ਕੋਈ,
ਹੋਰ ਮੇਰੀ ਕੋਈ ਯਾਤਨਾ ਨਹੀਂ, ਨਾ ਮੈਨੂੰ ਰਾਜ ਚਾਹੀਦਾ, ਨਾ ਮੈਨੂੰ ਤਾਜ ਚਾਹੀਦਾ, ਨਾ ਮੈਨੂੰ ਕੋਈ ਵਡਿਆਈ, ਮੈਨੂੰ ਕੁਛ ਨੀ ਚਾਹੀਦਾ, ਹੋਰ ਨੀ ਕੋਈ ਯਾਤਨਾ ਮੇਰੀ,
ਆਦਰ ਅੰਤ ਸਮੇ ਤਜ ਹੋਈ,
ਬਸ ਆ ਤੋਂ ਅੰਤ ਤੱਕ ਇਹੀ ਮੇਰੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਇੱਛਾ ਪੂਰੀ ਕਰ ਦਿਓ, ਤੇ ਸੰਸਾਰ ਦੇ ਨਾਸ ਹੋਣ ਤੱਕ ਜਿੰਨਾ ਚਿਰ ਮੇਰਾ ਸਰੀਰ ਹੈ ਮੇਰੀ ਇਹੀ ਬਣੀ ਰਹੇ,
ਨਾਸ਼ਵੰਤ ਜੋ ਸੁਖ ਜਗ ਕੇਰੋ,
ਸੰਸਾਰ ਦੇ ਪੈਦਾ ਹੋਣ ਤੋਂ ਨਾਸ ਹੋਣ ਤੱਕ ਨਾ ਸਾਰੇ ਸੁਖ ਮਿਥਿਆ ਹਨ,
ਜਿਸ ਜਾਚਨ ਕੋ ਨਹਿ ਮਨ ਮੇਰਾ,
ਉਹਨਾਂ ਨੂੰ ਮੰਗਣ ਦਾ ਮੇਰਾ ਮਨ ਹੀ ਨਹੀਂ ਕਰਦਾ ਵੀ ਮੈਂ ਉਹ ਮੰਗਾ,
ਤਨ ਤਰ ਲੈ ਕੇ ਜੇ ਵਿਵਹਾਰ,
ਜਿਵੇਂ ਸਰੀਰ ਧਾਰ ਕੇ ਵਿਵਹਾਰ ਹਨ,
ਪ੍ਰਾਪਤ ਪ੍ਰਲਬਧ ਅਨੁਸਾਰ,
ਹਾਂ ਇਹ ਤਾਂ ਦੇਖੋ ਖਾਣ ਪੀਣਾ ਸੋਣਾ ਇਹ ਤਾਂ ਪ੍ਰਲਬਧ ਦਾ ਭੋਗ ਹੈ, ਇਹ ਤਾਂ ਜਿੰਨਾ ਚਿਰ ਸਰੀਰ ਹੈ ਬਣਿਆ ਰਹਿੰਦਾ ਹੈ,
ਜਿਨ ਕੋ ਯਤਨ ਕਰਨਾ ਬਾਅਦ,
ਉਹਨਾਂ ਦਾ ਯਤਨ ਕਰਨਾ ਸੁਧੇ ਸਿੱਧ ਮਿਲ ਗਏ, ਤੇ ਉਹ ਆਤਮਾ ਕਰਕੇ ਉਪਾਇਮਾਨ ਨਹੀਂ ਹੁੰਦਾ ਜਿਹੜਾ ਗਿਆਨਵਾਨ ਹੈ, ਸਰੀਰ ਕਰਕੇ ਲਪਾਏਮਨ ਹੋ ਜਾਵੇ ਇਸ ਕਰਕੇ ਉਹਨੂੰ ਪਾਪ ਨਹੀਂ ਲੱਗਦਾ ਕਿਉਂਕਿ ਆਤਮਾ ਦੀ ਲਖਤਾ ਹੋ ਗਏ,
ਹਾਂ ਲਾਭ ਸ਼ੋਕਤ ਅਹਲਾਦ,
ਤੇ ਕੋਈ ਚੀਜ਼ ਪ੍ਰਾਪਤ ਹੋ ਗਈ ਲਾਭ ਹੋ ਗਿਆ ਉਸਦਾ, ਉਹਦੇ ਚ ਹੰਗਤਾ ਹੋ ਗਈ ਵੀ ਮੈਨੂੰ ਆਹ ਮਿਲ ਗਿਆ, ਜੇ ਉਹਦਾ ਨਾਸ ਹੋ ਗਿਆ ਹਾਨੀ ਹੋ ਗਈ ਫਿਰ ਦੁੱਖ ਹੁੰਦਾ, ਉਹਦੇ ਚ ਅਹਲਾਦ ਆਨੰਦ ਹੁੰਦਾ, ਲਾਭ ਦੇ ਵਿੱਚ ਹਾਨੀ ਹੋ ਜਾਵੇ ਸ਼ੋਕ ਹੋ ਜਾਂਦਾ, ਇਹ ਦੋਨੇ ਨਾ ਮੈਨੂੰ ਫੁਰਨ,
ਸਹਿਬ ਸੁਭਾਵ ਜਿਵੇਂ ਚੱਲਿਆ
ਜਿਵੇਂ ਸੁਧੇ ਸਿੱਧ ਜੋ ਵਸਤੂ ਮਿਲੇ,
ਹਰਖ ਸੋਗ ਮੈਨ ਤਥਾ ਬਿਤਾਵੇ,
ਖੁਸ਼ੀ ਕਮੀ ਤੋਂ ਬਿਨਾ ਹੀ ਉਸੇ ਤਰ੍ਹਾਂ ਦਿਨ ਬਤੀਤ ਹੋ ਜਾਣ ਮੇਰੇ,
ਕਰਨ ਉਪਾਏ ਲਖਿਓ ਮੈਂ ਨੀਕੋ,
ਇਹ ਅਪਾਰ ਚੰਗਾ ਜਾਣਿਆ ਮੈਂ ਕਰਨ ਲਈ,
ਜਿਸ ਤੇ ਕਟੇ ਕਸ਼ਟ ਨਿਤ ਜੀ ਕੋ,
ਜੀ ਦੇ ਅਨੇਕਾਂ ਕਸ਼ਟ ਕੱਟੇ ਜਾਣ ਮਹਾਰਾਜੇ ਤੁਹਾਡੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ,
ਯਾਂ ਤੇ ਲਾਲਸ ਅਹੇ ਹਮਾਰੀ,
ਇਸ ਕਰਕੇ ਮੇਰੇ ਮਨ ਦੇ ਵਿੱਚ ਇਹ ਲਾਲਸਾ ਹੈ ਜੀ,
ਪ੍ਰਾਪਤ ਹੋਵੇ ਕਿਰਪਾ ਤੁਹਾਡੀ,
ਪਰ ਜੇ ਤੁਹਾਡੀ ਕਿਰਪਾ ਤਾਂ ਪ੍ਰਾਪਤ ਹੋਏਗੀ,
ਸ੍ਰੀ ਨਾਨਕ ਤੇ ਬਹੁ ਵਰਸਾਏ,
ਗੁਰੂ ਨਾਨਕ ਸਾਹਿਬ ਤੋਂ ਬਹੁਤ ਸਾਰੇ ਨੇ ਜਿਹੜੇ ਉਹ ਵਰਸਾਏ ਨੇ, ਕਿਰਪਾ ਪ੍ਰਾਪਤ ਹੋਈ ਹੈ,
ਸਭ ਜਗ ਮੈਂ ਜਸ ਜਨ ਕੋ ਛਾਏ,
ਜਿਹਨਾਂ ਦਾ ਜਸ ਸਾਰੇ ਸੰਸਾਰ ਦੇ ਵਿੱਚ ਛਾਇਆ ਹੋਇਆ,
ਤਿਸ ਗਾਦੀ ਕੇ ਮਾਲਕ ਅਹੋ,
ਤੁਸੀਂ ਮਹਾਰਾਜ ਉਹ ਗੱਦੀ ਦੇ ਮਾਲਕ ਹੋ, ਗੁਰੂ ਹਰਿਰਾਏ ਸਾਹਿਬ ਜਿਹੜੀ ਗੱਦੀ ਗੁਰੂ ਨਾਨਕ ਸਾਹਿਬ ਬੈਠੇ ਸੀ,
ਨਿਜ ਉਪਦੇਸ਼ ਮੋਹਿਤ ਕੋ ਕਹੋ,
ਮੈਨੂੰ ਹੁਣ ਤੁਸੀਂ ਨਿਜ ਸਰੂਪ ਦਾ ਗਿਆਨ ਦੱਸੋ ਮਹਾਰਾਜ,
ਜਿਸ ਸਰੂਪ ਕੋ ਹਾਂ
ਜਿਹੜੇ ਸਰੂਪ ਨੂੰ ਵੇਦ ਦੱਸ ਰਹੇ ਹਨ ਕਿ ਉਹ ਹਮੇਸ਼ਾ ਰਹਿਣ ਵਾਲਾ
ਜਿਸਮੈਂ ਮਨ ਅਸਥਿਰਤਾ ਪਾਵੇ
ਉਹਦੇ ਚ ਮਨ ਦੀ ਸਥਿਰਤਾ ਹੋ ਜਾਵੇ
ਪੰਚ ਇੰਦਰੇ ਤੇ ਰਹਿ ਪਰੇ
ਜਿਹੜਾ ਪੰਜੇ ਇੰਦਰੇ ਨਾ ਉਹਨਾਂ ਤੋਂ ਅੱਖਾਂ ਤੋਂ ਕੰਨਾਂ ਤੋਂ ਨਾਸਕਾਂ ਤੋਂ ਮੂੰਹ ਤੋਂ ਪਸ ਇੰਦਰੇ ਤੇ ਇਹਨਾਂ ਤੋਂ ਪਰੇ ਹੈ ਗਿਆਨ ਇੰਦਰੇ ਪੁੱਤ ਪੰਜ ਗਿਆਨ ਤੇ ਪੰਜ ਕਰਮ ਇੰਦਰੇ ਇਹਨਾਂ ਪੰਜਾਂ ਪੰਜਾਂ ਤੋਂ ਪਰੇ ਹੈ
ਜਿਸ ਕੇ ਇਹ ਅਲੰਬ ਹੋਏ ਥਿਰੇ
ਹਾਂ ਇਹ ਜਿਹੜੇ ਨੇ ਜਿਹਦੇ ਅਲੰਬ ਕੀ ਆਸਰੇ ਨੇ ਅੱਖਾਂ ਉਹਦੇ ਆਸਰੇ ਬ੍ਰਹਮ ਦੇ ਬ੍ਰਹਮ ਇਹਨਾਂ ਦੇ ਆਸਰੇ ਨਹੀਂ ਹੈ ਤੇ ਉਹ ਜਿਹੜਾ ਇਹਨਾਂ ਦਾ ਆਸਰਾ ਹੈ ਤੇ ਉਹ ਫਿਰ ਸਾਰੇ ਅਖਲ ਨਾਮ ਸਾਰਿਆਂ ਦਾ ਸਾਰੇ ਤੇਜ ਕਹਦਾਇਕ ਤੇ ਸੂਰਜ ਨੂੰ ਤੇਜੀ ਦੇਣ ਵਾਲਾ ਉਹ ਚੰਦਰਮਾ ਨੂੰ ਠੰਡ ਦੇਣ ਵਾਲਾ ਉਹ ਅਗਨੀ ਨੂੰ ਤੇਜ ਦੇਣ ਵਾਲਾ ਉਹ ਪਾਣੀ ਨੂੰ ਠੰਡ ਦੇਣ ਵਾਲਾ ਉਹ ਸਾਰਾ ਦੇ ਰਿਹਾ ਹੈ
ਸਭ ਕੋ ਸੱਤਾ ਦੇਤ ਅਮੇਜ਼
ਸਾਰਿਆਂ ਨੂੰ ਸੱਤਾ ਦੇ ਰਿਹਾ ਤੇ ਸਾਰਿਆਂ ਦੇ ਵਿੱਚ ਅਮੇਜ਼ ਕੀ ਮਿਲਿਆ ਹੋਇਆ
ਦੋਹਰਾ ਕਿਰਪਾ ਬਕੀਠਾਨ ਕਹਿਤਾ ਮਨ ਦੇਹੋ ਟਿਕਾਏ
ਆਪ ਕਿਰਪਾ ਕਰਕੇ ਹੁਣ ਮੇਰਾ ਮਨ ਟਿਕਾ ਦਿਓ ਟਿਕਾਣੇ ਤੇ ਟਿਕ ਜਾਵੇ
ਰਾਗ ਦਵੈ ਨਾ ਸਹਿ ਸਕੈ ਸਤਿਗੁਰ ਸੰਤ ਸਹਾਏ
ਤੇ ਫਿਰ ਮਹਾਰਾਜ ਰਾਗ ਦਵੈ ਖੁਸ਼ੀ ਗਮੀ ਮੈਨੂੰ ਸਪਰਸ਼ ਨਾ ਕਰੇ ਸਤਿਗੁਰੂ ਜੀ ਤੇ ਤੁਸੀਂ ਸ਼ਾਂਤ ਰੂਪ ਹੋ ਤੇ ਆਪ ਕਿਰਪਾ ਕਰੇ ਸੰਤ ਔਰ ਸਤਿਗੁਰੂ ਜੀ ਤੁਸੀਂ ਮਿਲ ਕੇ ਮੇਰੀ ਸਹਾਇਤਾ ਕਰੋ ਮੈਂ ਆਪਣੇ ਸਰੂਪ ਦੀ ਸਥਿਰਤਾ ਪਾ ਦਾਂ ਲਖਤਾ ਪਾ ਲਵਾਂ ਇੱਥੇ ਸਾਧ ਸਿੰਘ ਜੀ ਕਦਾ ਅਧਿਆਇ ਹੀ ਨਹੀਂ ਸਮਾਪਤ ਹੋਇਆ ਤੇ ਇੱਥੇ ਸਾਧ ਸਿੰਘ ਜੀ ਇਹਦੇ ਨਾਲ ਨਾਲ ਜਿੱਥੇ ਸੋਲਵਾਂ ਅਧਿਆਇ ਉੱਥੇ ਵਿਧਾਨ ਦੀ ਇਸ ਪ੍ਰਕਿਰਿਆ ਦਾ ਤੇ ਇੱਕ ਹਿੱਸਾ ਸਮਾਪਤ ਹੁੰਦਾ ਦੂਜਾ ਜਿੱਥੇ ਅੱਗੇ ਚੱਲ ਪੈਣਾ ਗੁਰੂ ਕਿਰਪਾ ਕਰੇ ਦਾਦਾ ਸੁਖੋ ਨੂੰ ਉਪਦੇਸ਼ ਜਿਹੜਾ ਦੇਣਗੇ ਨਾ ਮਹਾਰਾਜ ਤੇ ਅਧਿਆਇ ਸਮਾਪਤ ਹੋ ਗਿਆ ਅਗਲੇ ਅਧਿਆਇ ਵਿੱਚ ਇਹ ਜਿਹੜਾ ਸੀ ਸੋਲਵਾਂ ਸੀ ਹੁਣ ਸਤਾਰਵੇਂ ਅਧਿਆਇ ਵਿੱਚ ਦਾਦਾ ਸੁਖੋ ਨੂੰ ਉਪਦੇਸ਼ ਗੁਰੂ ਮਹਾਰਾਜ ਸਾਹਿਬ ਜੀ ਦੇਣਗੇ ਉਹ ਹੁਣ ਅਗਲੇ ਗਿਆਨੀ ਸਿੰਘ ਆਪ ਜੀ ਨੂੰ ਸਾਧ ਸੁਣੀ ਸੁਣਾਉਂਗੇ ਕਥਾ ਕਿਉਂਕਿ ਕੱਲ ਦੁਪਹਿਰ ਤੱਕ ਦਾ ਦਾਸ ਦਾ ਸਮਾਂ ਗੁਰੂ ਕਿਰਪਾ ਕਰੇ ਆਓ ਹੁਣ ਇੱਥੇ ਸਮਾਪਤੀ ਹੈ ਦੁੱਖਾਂ ਦੀ ਸੇਵਾ ਕਰਨੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਨ ਪੂਰਨ ਮੋਹੇ ਮਯਾ ਧਾਰ ਅੰਧਕੂਪ ਮਹਾਪਿਆਨ ਨਾਨਕ ਪਾਰੇ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਵਾਰ ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ
ਪਾਰੇ ਉਤਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ